And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ ਐਂਡ ਲਾਈਕ ਆਈ ਮੈਂਸ਼ਨਡ ਬਿਫੋਰ ਦ ਬ੍ਰੇਕ ਕਿ ਵਾਸੂ ਕੁਮਾਰ ਜੀ ਅੱਜ ਕਿਸੇ ਹੋਰ ਕੰਮਕਾਜ ਸੰਬੰਧੀ ਕੰਮ ਸੰਬੰਧੀ ਜ਼ਿੰਮੇਵਾਰੀ ਕਰਕੇ ਅੱਜ ਸਵੇਰ ਵਾਲੇ ਸੈਗਮੈਂਟ ਦੇ ਵਿੱਚ ਸ਼ਾਮਲ ਨਹੀਂ ਹੋ ਪਾਉਣਗੇ ਸ਼ਾਮ ਵਾਲਾ ਸ਼ੋਅ ਉਹ ਜ਼ਰੂਰ ਕਰਨਗੇ ਅੱਜ ਹੁਣ ਤਿੰਨ ਦਿਨ ਰਹਿ ਗਏ ਨੇ ਵੋਟਾਂ ਪੈਣ ਨੂੰ ਇਲੈਕਸ਼ਨ ਡੇ ਇਜ਼ ਮੰਡੇ ਅਪ੍ਰੈਲ 28th ਅਤੇ ਐਡਵਾਂਸ ਪੋਲਸ ਦੇ ਵਿੱਚ ਜਿਹੜੀ ਪਿਛਲੇ ਹਫ਼ਤੇ ਹੋਈਆਂ ਸੀ ਇਹ ਕਹਿ ਲਓ 18 ਤੋਂ ਲੈ ਕੇ 21 ਤਾਰੀਖ ਤੱਕ ਪਿਛਲੇ ਸ਼ੁੱਕਰਵਾਰ ਤੋਂ ਇਸ ਸੋਮਵਾਰ ਤੱਕ ਜਿਹੜੀ ਐਡਵਾਂਸ ਪੋਲਿੰਗ ਹੋਈ ਸੀ ਉਹਦੇ ਸੰਬੰਧਿਤ ਹੁਣ ਜਿਹੜਾ ਹੋਰ ਸਟੀਕ ਕੁਝ ਡੇਟਾ ਹੈ ਉਹ ਇਲੈਕਸ਼ਨਜ਼ ਕੈਨੇਡਾ ਵੱਲੋਂ ਅੱਜ ਸਾਂਝਾ ਕੀਤਾ ਗਿਆ ਐਡਵਾਂਸ ਪੋਲਸ ਦੇ ਵਿੱਚ 72,80,975 ਕੈਨੇਡੀਅਨਸ ਨੇ ਵੋਟ ਪਾਈ ਹੈ 7.2 million 80,975 ਜਿਹਦੇ ਵਿੱਚੋਂ ਸਭ ਤੋਂ ਵੱਧ ਵੋਟਿੰਗ ਹੋਈ ਸੀ ਜਿਹੜਾ ਐਡਵਾਂਸ ਵੋਟਿੰਗ ਦਾ ਪਹਿਲਾ ਦਿਨ ਸੀ ਸ਼ੁੱਕਰਵਾਰ ਨੂੰ 2,54,525 ਲੋਕਾਂ ਨੇ ਉਦਣ ਵੋਟ ਪਾਈ ਫਿਰ ਜਿਹੜਾ ਐਡਵਾਂਸ ਵੋਟਿੰਗ ਦਾ ਅਖੀਰਲਾ ਦਿਨ ਸੀ ਸੋਮਵਾਰ 21 ਤਰੀਕ ਉਦੋਂ ਵੀ 21,00,273 ਲੋਕਾਂ ਨੇ ਵੋਟ ਪਾਈ ਹੈ ਸੋ ਦ ਫਸਟ ਡੇ ਆਫ ਐਡਵਾਂਸ ਪੋਲਸ ਐਂਡ ਦ ਲਾਸਟ ਡੇ ਆਫ ਐਡਵਾਂਸ ਪੋਲਸ ਦੋਵੇਂ ਦਿਨ 2 million ਤੋਂ ਵੀ ਵੱਧ ਲੋਕਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਅਤੇ ਸਭ ਤੋਂ ਵੱਧ ਜੇ ਕਿਸੇ ਇੱਕ ਦਿਨ ਵੋਟਿੰਗ ਹੋਈ ਦੈਨ ਦੈਟ ਵਾਜ਼ ਔਨ ਮੰਡੇ ਕਿਉਂਕਿ ਮੰਡੇ ਨੂੰ 21,00,000 ਤੋਂ ਵੀ ਜ਼ਿਆਦਾ ਲੋਕਾਂ ਨੇ ਵੋਟ ਪਾਈ ਅਤੇ ਫਰਾਈਡੇ ਨੂੰ 20,54,525 ਜਣਿਆਂ ਨੇ ਵੋਟ ਪਾਈ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਡਵਾਂਸ ਪੋਲਿੰਗ ਦੌਰਾਨ 4 ਦਿਨਾਂ ਦੇ ਵਿੱਚ 1,01,04,151 ਵੋਟਰਸ ਨੇ ਆਪਣਾ ਵੋਟ ਪਾਉਣ ਦਾ ਹੱਕ ਉਸਦਾ ਐਡਵਾਂਸ ਦੇ ਵਿੱਚ ਇਸਤੇਮਾਲ ਕੀਤਾ ਕੈਨੇਡਾ ਦੇ ਵਿੱਚ 343 ਰਾਈਡਿੰਗਸ ਨੇ ਅਤੇ ਜਿਹੜੀ ਰਾਈਡਿੰਗ ਦੇ ਵਿੱਚ ਸਭ ਤੋਂ ਵੱਧ ਐਡਵਾਂਸ ਵੋਟਾਂ ਪਈਆਂ ਦੈਟ ਇਜ਼ ਦ ਰਾਈਡਿੰਗ ਆਫ ਕਾਰਲਟਨ ਜਿਹੜੀ ਪੀਅਰ ਪੋਲੀਅਵ ਵਾਲੀ ਰਾਈਡਿੰਗ ਹੈ ਉੱਥੇ 43,394 ਲੋਕਾਂ ਨੇ ਕੈਨੇਡੀਅਨਸ ਨੇ ਐਡਵਾਂਸ ਪੋਲਿੰਗ ਦੇ ਦੌਰਾਨ ਵੋਟਾਂ ਪਾ ਦਿੱਤੀਆਂ ਹੋਈਆਂ ਨੇ ਸੋ ਪੀਅਰ ਪੋਲੀਅਵ ਦੀ ਰਾਈਡਿੰਗ ਦੇ ਵਿੱਚ ਐਡਵਾਂਸ ਪੋਲਿੰਗ ਦੌਰਾਨ ਸਭ ਤੋਂ ਵੱਧ ਵੋਟਿੰਗ ਹੋਈ ਆ ਇਹ ਕਿਸੇ ਵੀ ਇੱਕ ਸਿੰਗਲ ਰਾਈਡਿੰਗ ਦੇ ਵਿੱਚ ਅਤੇ ਅਸੀਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਗੱਲ ਵੀ ਸਾਂਝੀ ਕਰਦੇ ਆ ਰਹੇ ਹਾਂ ਕਿ ਪੀਅਰ ਪੋਲੀਅਵ ਵਾਲੀ ਰਾਈਡਿੰਗ ਦੇ ਵਿੱਚ ਟੋਟਲ ਪੀਅਰ ਪੋਲੀਅਵ ਨੂੰ ਮਿਲਾ ਕੇ 91 ਉਮੀਦਵਾਰ ਨੇ ਅਤੇ ਉਹਦੇ ਪਿੱਛੇ ਰੀਜ਼ਨ ਕੀ ਹੈ ਜਿਹੜੀ ਲੌਂਗੈਸਟ ਬੈਲਟ ਕਮੇਟੀ ਇੱਕ ਇਹ ਪ੍ਰੋਟੈਸਟ ਗਰੁੱਪ ਆ ਜਿਹੜੇ ਇਲੈਕਟੋਰਲ ਰਿਫੋਰਮ ਚਾਹੁੰਦੇ ਨੇ ਉਹਨਾਂ ਨੇ ਆਪਣੇ ਕਿੰਨੇ ਹੀ ਬੰਦੇ ਇੱਥੇ ਰਜਿਸਟਰ ਕੀਤੇ ਸੋ ਉਹਦੇ ਕਰਕੇ ਜਿਹੜਾ ਇਹ ਗਿਣਤੀ ਹੈਗੀ ਆ ਪੀਅਰ ਪੋਲੀਅਵ ਦੀ ਰਾਈਡਿੰਗ ਦੇ ਵਿੱਚ ਟੋਟਲ ਉਮੀਦਵਾਰਾਂ ਦੀ ਉਹ 91 ਹੋ ਗਈ ਹੋਈ ਆ ਇੰਕਲੂਡਿੰਗ ਪੀਅਰ ਪੋਲੀਅਵ ਅਤੇ ਕੱਲ੍ਹ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਜਿਹੜਾ ਉਹ ਬੈਲਟ ਪੇਪਰ ਆ ਉਹ 3 ਫੁੱਟ ਤੋਂ ਵੀ ਲੰਮਾ ਬੈਲਟ ਪੇਪਰ ਆ ਕਾਰਲਟਨ ਵਾਲੀ ਰਾਈਡਿੰਗ ਦੇ ਵਿੱਚ 2 columns ਦੇ ਵਿੱਚ ਕੈਂਡੀਡੇਟਸ ਦੇ ਨਾਂ ਨੇ ਇਨਫੈਕਟ ਜਿਹੜੇ ਉੱਥੋਂ ਦੇ ਪੋਲ ਵਰਕਰਸ ਨੇ ਉਸ ਪੋਲਿੰਗ ਕਾਰਲਟਨ ਰਾਈਡਿੰਗ ਦੇ ਵਿਚਲੀਆਂ ਜਿਹੜੀਆਂ ਪੋਲਿੰਗ ਸਟੇਸ਼ਨਸ ਨੇ ਉਹਨਾਂ ਨੂੰ ਇਸ ਬੈਲਟ ਪੇਪਰ ਨੂੰ ਫੋਲਡ ਕਰਨ ਦੀ ਵੀ ਇੱਕ ਸਪੈਸ਼ਲ ਟ੍ਰੇਨਿੰਗ ਦਿੱਤੀ ਜਾ ਰਹੀ ਆ ਬੈਲਟ ਪੇਪਰ ਕਾਹਦਾ ਚਾਦਰ ਫੋਲਡ ਕਰਨ ਦੇ ਬਰਾਬਰ ਆ ਤੌਲੀਆ ਜਿਵੇਂ ਤੁਸੀਂ ਤਹਿ ਲਾਉਣੀ ਹੋਵੇ ਕਿਉਂਕਿ ਇਹ ਸੀਕਰਟ ਬੈਲਟ ਹੁੰਦਾ ਐਂਡ ਯੂ ਜਿਹਨੇ ਫੋਲਡ ਵੀ ਕਰਨਾ ਪੇਪਰ ਜਿਹਨੇ ਉਹਨੂੰ ਫਿਰ ਉਹ ਵਰਕਰ ਨੇ ਯੂ ਹੈਵ ਟੂ ਮੇਕ ਸ਼ੋਰ ਕਿ ਤੁਹਾਨੂੰ ਦਿਸੇ ਨਾ ਕਿ ਜਿਹੜੇ ਬੰਦੇ ਦਾ ਬੈਲਟ ਪੇਪਰ ਤੁਸੀਂ ਵੋਟਰ ਦਾ ਫੋਲਡ ਕਰ ਰਹੇ ਹੋ ਜਾਂ ਹੈਂਡਲ ਕਰ ਰਹੇ ਹੋ ਉਹਨੇ ਵੋਟ ਕਿਹਨੂੰ ਪਾਈ ਆ ਕਿਉਂਕਿ ਦੈਟਸ ਦ ਪਰਪਸ ਆਫ ਦ ਸੀਕਰਟ ਬੈਲਟ ਪਰ ਹੁਣ ਜੇ ਬੈਲਟ ਹੀ 38 inches ਤੋਂ ਵੀ ਜ਼ਿਆਦਾ ਵੱਡਾ 38.22 inches ਦੈਟਸ ਮੋਰ ਦੈਨ 3 feet ਲੌਂਗ ਉਹਨੂੰ ਤੁਸੀਂ ਫੋਲਡ ਕਿਵੇਂ ਕਰਨਾ ਹੁਣ ਤੁਸੀਂ ਉਹੀ ਮਤਲਬ ਹਿਸਾਬ ਲਾਓ ਵੀ ਤੁਸੀਂ ਇੱਕ ਤੌਲੀਏ ਨੂੰ ਤਹਿ ਲਾਉਣੀ ਆ ਵੱਡਾ ਤੌਲੀਆ ਪਰ ਤੁਸੀਂ ਦੇਖਣਾ ਨਹੀਂ ਵੀ ਉੱਤੇ ਕੀ ਕੁਛ ਲਿਖਿਆ ਹੋਇਆ ਪਰ ਤਹਿ ਵੀ ਪ੍ਰੋਪਰ ਸੋ ਇਟਸ ਆਪਣੇ ਆਪ ਦੇ ਵਿੱਚ ਕਾਫ਼ੀ ਚੈਲੇਂਜਿੰਗ ਹੋਣਾ ਉੱਥੇ ਵਾਲੀਆਂ ਵੋਟਾਂ ਨੂੰ ਗਿਣਨਾ ਕਿਉਂਕਿ ਕਾਊਂਟਿੰਗ ਹੋਣੀ ਵੀ ਮੈਨੂਲੀ ਹੈ ਇਹ ਨਹੀਂ ਮਸ਼ੀਨਾਂ ਦੇ ਰਾਹੀਂ ਵੋਟਾਂ ਫੀਡ ਕਰਕੇ ਅਤੇ ਉਹਦੀ ਕਾਊਂਟਿੰਗ ਹੋ ਜਾਣੀ ਆ ਸੋ ਇਸ ਕਰਕੇ ਜਿਹੜੀ ਕਾਰਲਟਨ ਵਾਲੀ ਰਾਈਡਿੰਗ ਆ ਪੀਅਰ ਪੋਲੀਆ ਵਾਲੀ ਉੱਥੋਂ ਨਤੀਜੇ ਆਉਂਦਿਆਂ ਮੰਡੇ ਨੂੰ ਟਾਈਮ ਲੱਗ ਜਾਣਾ ਇਟਸ ਗੋਨਾ ਟੇਕ ਕੁਆਇਟ ਅ ਵਾਈਲ ਜਿਹੜੀ ਹੋਰ ਜਿਹੜੀਆਂ ਰਾਈਡਿੰਗਸ ਦੇ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ ਆ ਉਹਦੇ ਵਿੱਚ ਇੱਕ ਨੰਬਰ ਨਾਮ ਆਉਂਦਾ ਹੈ ਨਿਪੀਅਨ ਵਾਲੀ ਰਾਈਡਿੰਗ ਜਿਹੜੀ ਕਿ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਲੀਡਰ ਦੀ ਰਾਈਡਿੰਗ ਹੈ ਅਤੇ ਮਾਰਕ ਕਾਰਨੀ ਦੀ ਰਾਈਡਿੰਗ ਅਤੇ ਪੀਅਰ ਪੋਲੀਅਵ ਦੀ ਰਾਈਡਿੰਗ ਗੁਆਂਢ 'ਚ ਨੇ ਇੱਕ ਦੂਜੇ ਦੇ ਨਾਲ ਨੇ ਸੋ ਕਾਰਲਟਨ ਦੇ ਵਿੱਚ 43,394 ਜਣਿਆਂ ਨੇ ਐਡਵਾਂਸ ਪੋਲਿੰਗ ਦੌਰਾਨ ਵੋਟਾਂ ਪਾਈਆਂ ਨਿਪੀਅਨ ਦੇ ਵਿੱਚ 32,699 ਵੋਟਰਸ ਨੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ ਐਂਡ ਇਸ ਤੋਂ ਪਹਿਲਾਂ ਕਿ ਤੁਹਾਡੇ ਮੈਸੇਜਿਸ ਆਉਣ ਕਿ ਇੱਥੇ ਦਾ ਦੱਸਿਓ ਜੀ ਇੱਥੇ ਸਰੀ ਵਾਲੀਆਂ ਰਾਈਡਿੰਗਸ ਦੀ ਕੀ ਸਿਚੁਏਸ਼ਨ ਰਹੀ ਸੋ ਸਰੀ ਵਾਲੀਆਂ ਰਾਈਡਿੰਗਸ ਦੇ ਵਿੱਚੋਂ ਸਭ ਤੋਂ ਵੱਧ ਜੇ ਵੋਟਿੰਗ ਕਿਤੇ ਹੋਈ ਹੈ ਡਿਊਰਿੰਗ ਐਡਵਾਂਸ ਪੋਲਿੰਗ ਉਹ ਹੋਈ ਹੈ ਸਾਊਥ ਸਰੀ ਵਾਈਟ ਰੌਕ ਦੇ ਵਿੱਚ 31,269 ਵੋਟਰਸ ਨੇ 31,269 ਉਹਨਾਂ ਨੇ ਵੋਟ ਪਾਉਣ ਦਾ ਆਪਣਾ ਹੱਕ ਇਸਤੇਮਾਲ ਕੀਤਾ ਫਿਰ ਦੂਜੇ ਨੰਬਰ 'ਤੇ ਆਉਂਦਾ ਫਲੀਟਵੁੱਡ ਪੋਰਟ ਦੂਜੇ ਨੰਬਰ ਹਾਂ ਫਲੀਟਵੁੱਡ ਪੋਰਟ ਕੈਲਸਾ ਸਰੀ ਵਾਲੀਆਂ 'ਚੋਂ ਜਿੱਥੇ 24,103 ਵੋਟਰਸ ਨੇ ਐਡਵਾਂਸ ਦੇ ਵਿੱਚ ਵੋਟਾਂ ਪਾਤੀਆਂ ਨੇ। ਸਰੀ ਨਿਊਟਨ ਦੇ ਵਿੱਚ 18,451 ਜਣਿਆਂ ਨੇ ਐਡਵਾਂਸ ਵੋਟਿੰਗ ਕੀਤੀ ਆ। ਸਰੀ ਸੈਂਟਰ ਦੇ ਵਿੱਚ 17,827 ਜਣਿਆਂ ਨੇ ਐਡਵਾਂਸ ਵੋਟਿੰਗ ਕੀਤੀ ਆ। ਡੈਲਟਾ 'ਚ ਜਿਹੜੀ ਆਪਣੀ ਡੈਲਟਾ ਵਾਲੀ ਰਾਈਡਿੰਗ ਆ, ਉੱਥੇ ਵੀ ਵਧੀਆ ਐਡਵਾਂਸ ਵੋਟਿੰਗ 28,667 ਜਣਿਆਂ ਨੇ ਐਡਵਾਂਸ ਦੇ ਵਿੱਚ ਵੋਟਾਂ ਪਾਈਆਂ ਨੇ। ਸੋ ਇਨ ਅਦਰ ਵਰਡਸ, ਜੇ ਅਸੀਂ ਡੈਲਟਾ ਵਾਲੀ ਰਾਈਡਿੰਗ ਅਤੇ ਜਿਹੜੀਆਂ ਸਰੀ ਵਾਲੀਆਂ ਰਾਈਡਿੰਗਸ ਨੇ ਜਿਨ੍ਹਾਂ ਨੂੰ ਕੰਬਾਈਨ ਕਰਕੇ ਵੇਖ ਲਈਏ, ਤਾਂ ਇਹਦਾ ਮਤਲਬ ਇਹ ਹੈ ਕਿ ਸਭ ਤੋਂ ਵੱਧ ਵੋਟਿੰਗ ਹੋਈ ਆ ਸਾਊਥ ਸਰੀ ਵਾਈਟ ਰੌਕ ਦੇ ਵਿੱਚ, ਫਿਰ ਦੂਜੇ ਨੰਬਰ 'ਤੇ ਡੈਲਟਾ ਦੇ ਵਿੱਚ, ਤੀਜੇ ਨੰਬਰ 'ਤੇ ਫਲੀਟਵੁੱਡ ਪੋਰਟ ਕੈਲਸ ਦੇ ਵਿੱਚ, ਚੌਥੇ ਨੰਬਰ 'ਤੇ ਨਿਊਟਨ ਦੇ ਵਿੱਚ, ਅਤੇ ਪੰਜਵੇਂ ਨੰਬਰ 'ਤੇ ਸਰੀ ਸੈਂਟਰ 'ਚ। NDP ਦੇ ਲੀਡਰ ਜਗਮੀਤ ਸਿੰਘ, ਉਹ ਬਰਨਬੀ ਸੈਂਟਰਲ ਦੀ ਰਾਈਡਿੰਗ ਤੋਂ ਉਮੀਦਵਾਰ ਨੇ, ਉੱਥੇ 21,732 ਜਣਿਆਂ ਨੇ ਐਡਵਾਂਸ ਦੇ ਵਿੱਚ ਵੋਟਾਂ ਪਾਈਆਂ ਨੇ। ਸੋ ਐਡਵਾਂਸ ਪੋਲਿੰਗ ਦਾ ਜਿਹੜਾ ਬਾਕੀ ਦਾ ਇਹ ਪੂਰਾ ਰਾਈਡਿੰਗ ਬਾਏ ਰਾਈਡਿੰਗ ਡੇਟਾ ਹੈ, ਉਹ ਇਲੈਕਸ਼ਨਸ ਕੈਨੇਡਾ ਦੀ ਵੈਬਸਾਈਟ 'ਤੇ ਪੋਸਟ ਕਰ ਦਿੱਤਾ ਗਿਆ ਹੈ, ਉੱਥੇ ਜਾ ਕੇ ਤੁਸੀਂ ਇਹ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ। ਸੌਖਾ ਤਰੀਕਾ ਵੈਸੇ ਇਹ ਰਹੇਗਾ ਜੇ ਤੁਸੀਂ ਗੂਗਲ ਕਰ ਲੈਂਦੇ ਹੋ ਨਾ, ਐਡਵਾਂਸ ਕੈਨੇਡਾ ਐਡਵਾਂਸ ਪੋਲਿੰਗ ਰਾਈਡਿੰਗ ਬਾਏ ਰਾਈਡਿੰਗ ਬ੍ਰੇਕਡਾਊਨ ਜਾਂ ਰਾਈਡਿੰਗ ਬਾਏ ਰਾਈਡਿੰਗ ਵੋਟਿੰਗ ਨੰਬਰਸ, ਉਹ ਜਿਹੜਾ ਪੇਜ ਹੈਗਾ ਉਹ ਪਹਿਲੇ ਦੂਜੇ ਨੰਬਰ 'ਤੇ ਆ ਜਾਣਾ, ਅਤੇ ਤੁਸੀਂ ਇਲੈਕਸ਼ਨਸ ਕੈਨੇਡਾ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਯੂ ਕੈਨ ਚੈੱਕ ਦੈਟ ਡੇਟਾ, ਜੇ ਤੁਸੀਂ ਆਪਣੀ ਜਿਸ ਰਾਈਡਿੰਗ 'ਚ ਤੁਸੀਂ ਰਹਿੰਦੇ ਹੋ ਉਹਦੀ ਜਾਣਕਾਰੀ ਲੱਭਣੀ ਚਾਹੁੰਦੇ ਹੋ। ਸੋਮਵਾਰ ਨੂੰ ਵੋਟਾਂ ਪੈਣੀਆਂ ਨੇ। ਇੱਕ ਚੀਜ਼ ਨਾ ਮੈਂ ਇੱਥੇ ਜ਼ਰੂਰ ਹਾਈਲਾਈਟ ਕਰਨੀ ਚਾਹੁੰਦਾ ਕਿ ਇਲੈਕਸ਼ਨ ਜਿਉਂ ਜਿਉਂ ਨੇੜੇ ਆਉਂਦਾ, ਖਾਸ ਤੌਰ 'ਤੇ ਜਦੋਂ ਮੁਕਾਬਲਾ ਫਸਵਾਂ ਹੋਵੇ ਕੁਝ ਰਾਈਡਿੰਗਸ ਦੇ ਵਿੱਚ, ਕਈ ਵਾਰੀ ਨਾ ਆਪਸ ਦੇ ਵਿੱਚ ਕੜੱਤਣ ਬੜੀ ਵੱਧ ਜਾਂਦੀ ਲੋਕਾਂ ਦੀ। ਕਈ ਵਾਰੀ ਜਿਹੜੇ ਚੰਗੇ ਭਲੇ ਆਪਸ ਦੇ ਵਿੱਚ ਚੰਗੇ ਦੋਸਤ ਮਿੱਤਰ ਨੇ, ਉਹ ਕਿਸੇ ਗੱਲ 'ਤੇ ਲੈ ਕੇ ਇੱਕ ਦੂਜੇ ਤੋਂ ਪਾਸਾ ਵੱਟ ਲੈਂਦੇ ਨੇ, ਸਪੈਸ਼ਲੀ ਇਲੈਕਸ਼ਨ ਕੈਂਪੇਨ ਦੌਰਾਨ। ਐਤਕੀ ਇੱਕ ਪ੍ਰਵਿਰਤੀ ਹੋਰ ਦੇਖਣ ਨੂੰ ਮਿਲ ਰਹੀ ਹੈ ਜ਼ਿਆਦਾ, ਮੇ ਬੀ ਇਹ ਪਹਿਲਾਂ ਵੀ ਹੁੰਦਾ ਰਿਹਾ ਇਲੈਕਸ਼ਨਸ ਦੇ ਵਿੱਚ, ਪਰ ਐਤਕੀ ਕੀ ਹੋ ਰਿਹਾ ਕਿ ਕਈ ਜਿਹੜੇ ਐਕਟਿਵ ਬੰਦੇ ਨੇ ਲੋਕਲੀ, ਜਿਹੜੇ ਖੁਦ ਕੈਂਡੀਡੇਟਸ ਨਹੀਂ ਹੈਗੇ ਪਰ ਕਿਸੇ ਨਾ ਕਿਸੇ ਇੱਕ ਪਾਰਟੀ ਦੀ ਜਾਂ ਕੈਂਡੀਡੇਟ ਦੀ ਸਪੋਰਟ ਕਰ ਰਹੇ ਨੇ, ਉਹ ਇੱਕ ਰਾਈਡਿੰਗ ਦੇ ਵਿੱਚ ਇੱਕ ਪਾਰਟੀ ਦੇ ਕੈਂਡੀਡੇਟ ਦਾ ਸਮਰਥਨ ਕਰ ਰਹੇ ਨੇ, ਦੂਜੀ ਰਾਈਡਿੰਗ ਦੇ ਵਿੱਚ ਵੱਖਰੀ ਪਾਰਟੀ ਦੇ ਕੈਂਡੀਡੇਟ ਦਾ ਸਮਰਥਨ ਕਰ ਰਹੇ ਨੇ। ਇਹਦੇ ਕਰਕੇ ਕਈ ਆਪਸ ਦੇ ਵਿੱਚ ਚੰਗੇ ਦੋਸਤਾਂ ਮਿੱਤਰਾਂ ਦੇ ਵਿੱਚ ਵੀ ਥੋੜ੍ਹੀ ਜਿਹੀ ਕੁਝ ਜਿਹੜੇ ਮਤਭੇਦ ਨੇ ਉਹ ਬਣਦੇ ਨਜ਼ਰ ਆ ਰਹੇ ਨੇ ਕਿ ਇੱਕ ਜਣਾ ਦੂਜੇ ਜਣੇ ਨੂੰ ਇਹ ਗਿਲਾ ਕਰਦਾ ਕਿ ਯਾਰ ਤੂੰ ਆਪਣੀ ਰਾਈਡਿੰਗ ਦੇ ਵਿੱਚ ਫਲਾਨੇ ਕੈਂਡੀਡੇਟ ਦੀ ਸਪੋਰਟ ਕਰ ਰਿਹਾ, ਯਾਰ ਤੂੰ ਸਾਡੇ ਵਾਲੇ ਬੰਦੇ ਦੀ ਸਪੋਰਟ ਕਰ, ਅਤੇ ਸਾਹਮਣੇ ਵਾਲਾ ਪਲਟ ਕੇ ਜਵਾਬ ਇਹ ਦਿੰਦਾ ਯਾਰ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਮੈਨੂੰ ਇਸ ਰਾਈਡਿੰਗ ਦੇ ਵਿੱਚ ਕਹਿ ਰਹੇ ਹੋ ਕਿ ਮੈਂ ਇਸ ਪਾਰਟੀ ਦੇ ਇਸ ਕੈਂਡੀਡੇਟ ਦਾ ਸਮਰਥਨ ਕਰਾਂ, ਮੇਰੇ ਰਿਸ਼ਤੇਦਾਰ ਜਾਂ ਮੇਰੇ ਕੋਈ ਜਾਣਕਾਰ ਦੂਜੀ ਰਾਈਡਿੰਗ 'ਚ ਵੀ ਰਹਿੰਦੇ ਨੇ, ਉੱਥੇ ਤੁਸੀਂ ਕਹਿ ਰਹੇ ਹੋ ਮੈਂ ਵੱਖਰੀ ਪਾਰਟੀ ਦੇ ਕੈਂਡੀਡੇਟ ਦਾ ਸਮਰਥਨ ਕਰਾਂ, ਵੀ ਇੱਦਾਂ ਨਹੀਂ ਨਾ ਹੋਇਆ ਕਰਦਾ, ਕਿਉਂਕਿ ਜਿਹੜਾ ਪਲੈਟਫਾਰਮ ਹੈ ਪਾਰਟੀ ਦਾ, ਕਿਸੇ ਪਾਰਟੀ ਦਾ ਜੋ ਵਿਜ਼ਨ ਹੈ, ਉਹਦੇ ਆਧਾਰ 'ਤੇ ਆਪਾਂ ਵੋਟਾਂ ਪਾਉਣੇ ਪਏ ਹਾਂ, ਇੱਕ ਪਾਸੇ ਦਾ ਆਪਾਂ ਜਿਹੜਾ ਸਟੈਂਡ ਸਾਹ ਬਣਾ ਕੇ ਰੱਖੀਏ। ਹੁਣ ਦੇਖੋ ਕਿਸੇ ਨੇ, ਹੋ ਸਕਦਾ ਕਿ ਤੁਸੀਂ ਓਵਰਆਲ ਕਿਸੇ ਇੱਕ ਪਾਰਟੀ ਦਾ ਦੇ ਪਲੈਟਫਾਰਮ ਤੋਂ ਜ਼ਿਆਦਾ ਪ੍ਰਭਾਵਿਤ ਹੋਵੋ, ਪਰ ਕਿਸੇ ਇੱਕ ਰਾਈਡਿੰਗ ਦੇ ਵਿੱਚ ਤੁਹਾਡਾ ਝੁਕਾਅ ਕਿਸੇ ਵੱਖਰੇ ਕੈਂਡੀਡੇਟ ਵੱਲ ਹੋ ਸਕਦਾ। ਇਹ ਗੱਲ ਅਸੀਂ ਕੱਲ੍ਹ ਵੀ ਕਰਦੇ ਸੀ ਕਿ ਕੈਂਡੀਡੇਟ ਵਰਸਿਜ਼ ਦਾ ਪਾਰਟੀ, ਹੈ ਨਾ, ਵੀ ਕਿਹੜੇ ਪਾਸੇ ਨੂੰ ਡਿਸੀਜਨ ਲਿਆ ਕਿਵੇਂ ਜਾਵੇ। ਪਰ ਮੁੱਕਦੀ ਗੱਲ ਨਾ ਇਹ ਆ, ਸੋਮਵਾਰ ਨੂੰ ਵੋਟਾਂ ਪੈ ਜਾਣੀਆਂ, ਇਲੈਕਸ਼ਨ ਹੋ ਜਾਣਾ, ਜਿਹਦੀ ਸਰਕਾਰ ਬਣਨੀ ਉਹਦੀ ਸਰਕਾਰ ਬਣ ਜੂ, ਜਿਹਨੇ MP ਬਣਨਾ MP ਬਣ ਜੂ, ਜਿਹਨੇ ਅੱਗੇ ਜਿਹਨੂੰ ਕੋਈ ਮਿਨਿਸਟਰੀ ਮਿਲਣੀ ਹੋਈ ਉਹ ਮਿਲ ਜੂ, ਸਾਰਿਆਂ ਨੇ ਆਪੋ ਆਪਣੇ ਕੰਮ ਲੇਖੇ ਲੱਗ ਜਾਣਾ। ਆ ਇਸ ਸਮੇਂ ਦੇ ਇਸ ਵਾਵਰੋਲੇ ਦੇ ਵਿੱਚ, ਇਸ ਸਿਆਸੀ ਵਾਵਰੋਲੇ ਦੇ ਵਿੱਚ ਆਪਸੀ ਸੰਬੰਧ ਨਾ ਵਿਗਾੜ ਲਈਏ, ਕਿਉਂਕਿ ਆ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਇਹੋ ਜਿਹੀ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਜਾਂਦੀ ਆ, ਉਹ ਇਟ ਡਜ਼ਨਟ ਬੋਰਡ ਵੈਲ। ਅਤੇ ਇੱਕ ਗੱਲ ਹੋਰ ਇਹ ਵੀ ਆ ਕਿ ਸੋਸ਼ਲ ਮੀਡੀਆ 'ਤੇ ਕਈ ਅਜਿਹੇ ਖਾਤੇ ਬਣੇ ਹੋਏ ਨੇ ਜਿਹੜੇ ਕਿ ਫੇਸਲੈਸ ਖਾਤੇ ਨੇ, ਨੇਮਲੈਸ ਖਾਤੇ ਨੇ, ਵੀ ਨਾ ਉਹ ਕੋਈ ਇੱਕ ਕਹਿ ਲਓ ਇੱਕ ਜਾਲੀ ਜਿਹਾ ਨਾਂ ਰੱਖ ਕੇ ਖਾਤਾ ਬਣਾ ਲਿਆ, ਪਰ ਕਈਆਂ ਨੂੰ ਅੰਦਰ ਖਾਤੇ ਪਤਾ ਹੁੰਦਾ ਵੀ ਇਹ ਖਾਤਾ ਹੈ ਕਿਹਦਾ, ਹੂ ਇਜ਼ ਦਾ ਪਰਸਨ ਔਰ ਹੂ ਆਰ ਦਾ ਪੀਪਲ ਰਨਿੰਗ ਦੈਟ ਅਕਾਊਂਟ। ਸੋ ਆ ਇਸ ਸਮੇਂ ਦੇ ਵਿੱਚ ਨਾ ਆ ਅਗਲੇ ਓਵਰ ਦਾ ਵੀਕਐਂਡ ਬਹੁਤ ਕੁਛ ਹੋਣਾ ਇਹੋ ਜਿਹਾ, ਕਈ ਵੀਡੀਓਜ਼, ਕਈ ਕਿਸਮ ਦੀਆਂ ਪੋਸਟਸ, ਬਹੁਤ ਕੁਛ ਤੁਹਾਡੇ ਵਟਸਐਪ 'ਤੇ ਜਾਂ ਤੁਹਾਨੂੰ ਭੇਜਿਆ ਜਾਊ, ਫਿਰ ਇਹ ਕਿਹਾ ਜਾਊ ਇਹਨੂੰ ਫਲਾਨੇ ਗਰੁੱਪ 'ਚ ਪਾਓ, ਇਹਨੂੰ ਇੱਥੇ ਭੇਜੋ, ਉਹਨੂੰ ਉੱਥੇ ਭੇਜੋ, ਜਸਟ ਸੋਚ ਕੇ ਵਿਚਾਰ ਕੇ, ਕਿਉਂਕਿ ਅਲਟੀਮੇਟਲੀ ਜਿਹੜੀ ਗੱਲਬਾਤ ਆ ਉਹ ਪਾਰਟੀਜ਼ ਦੇ ਪਲੈਟਫਾਰਮ ਦੇ ਉੱਪਰ ਆ, ਉਹ ਕੈਂਡੀਡੇਟ ਦੀ ਕਾਰਗੁਜ਼ਾਰੀ ਦੇ ਉੱਪਰ ਆ, ਕੈਂਡੀਡੇਟ ਦੀ ਕ੍ਰੈਡੀਬਿਲਿਟੀ ਦੇ ਉੱਪਰ ਆ, ਬਸ ਕਿਸੇ ਦੇ ਕਹੇ 'ਤੇ ਵੋਟ ਨਾ ਪਾਇਓ। ਅਤੇ ਜੇ ਤੁਹਾਡਾ ਸਿਆਸੀ ਝੁਕਾਅ ਜਾਂ ਤੁਹਾਡਾ ਸਟੈਂਸ ਜਾਂ ਤੁਹਾਡਾ ਜੋ ਐਨਾਲਿਸਿਸ ਹੈ ਸਾਰੇ ਇਲੈਕਸ਼ਨ ਵਾਲੇ ਮਾਹੌਲ ਦਾ, ਉਹ ਕਿਸੇ ਇੱਕ ਪਾਰਟੀ ਦੇ ਹੱਕ 'ਚ, ਕਿਸੇ ਇੱਕ ਕੈਂਡੀਡੇਟ ਦੇ ਹੱਕ 'ਚ ਹੈ, ਅਤੇ ਤੁਹਾਡੇ ਜਿਹੜੇ ਆਲੇ ਦੁਆਲੇ ਵਾਲੇ ਨੇ ਉਹ ਤੋਂ ਵੱਖਰੀ ਵਿਚਾਰਧਾਰਾ ਰੱਖਦੇ ਨੇ, ਤਾਂ ਨਾ ਆਪ ਉਹਨਾਂ 'ਤੇ ਔਖੇ ਹੋਇਓ, ਅਤੇ ਜੇ ਸਾਹਮਣੇ ਵਾਲਾ ਔਖਾ ਹੁੰਦਾ ਉਹਨੂੰ ਵੀ ਠਰੰਮੇ ਨਾਲ ਪਿਆਰ ਨਾਲ ਸਮਝਾਓ। ਆਪਸੀ ਰਿਸ਼ਤੇ, ਆਪਸੀ ਸੰਬੰਧ ਆਪਾਂ ਨਹੀਂ ਖਰਾਬ ਕਰਨੇ, ਮੁੱਕਦੀ ਗੱਲ ਇਹ ਆ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ, ਅਤੇ ਵਟਸਐਪ 'ਤੇ ਇਸ ਚੀਜ਼ ਨੂੰ ਲੈ ਕੇ ਤੁਹਾਡਾ ਕੁਝ ਰਿਐਕਸ਼ਨ ਵੀ ਆ ਰਿਹਾ, ਕਹਿੰਦੇ ਬਿਲਕੁਲ ਸਹੀ ਗੱਲ ਕਿ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਆ ਕਿ ਵੋਟਾਂ ਹੋ ਜਾਣੀਆਂ, ਵੋਟਾਂ ਬਕਸੇ 'ਚ ਬੰਦ, ਫਿਰ ਜਿਹੜੇ ਕਈ ਵਾਰੀ ਕਿਸੇ ਲੀਡਰ ਦੇ ਜਾਂ ਕਿਸੇ ਕੈਂਡੀਡੇਟ ਦੇ ਮਗਰ ਲੱਗ ਕੇ ਮੁੱਲ ਲਈਆਂ ਇਸ ਤਰ੍ਹਾਂ ਦੀਆਂ ਦੁਸ਼ਮਣੀਆਂ ਜਾਂ ਦੁਸ਼ਵਾਰੀਆਂ, ਉਹ ਫਿਰ ਲੰਮੇ ਸਮੇਂ ਤੱਕ ਚੱਲਦੀਆਂ ਰਹਿੰਦੀਆਂ। ਜਿਹੜੇ ਜਿਹੜੇ ਬੰਦਿਆਂ ਕਰਕੇ ਆਪਸ ਦੇ ਵਿੱਚ ਅਸੀਂ ਐਵੇਂ ਸਿੰਗ ਫਸਾ ਲੈਂਦੇ ਹਾਂ, ਉਹ ਬਾਅਦ 'ਚ ਹੱਥ ਮਿਲਾ ਲੈਂਦੇ ਆ। ਸੋ ਇਸ ਗੱਲ ਦਾ ਪਲੀਜ਼ ਬਹੁਤ ਖਿਆਲ ਰੱਖਿਓ। ਅੱਛਾ, ਇੱਥੇ ਆਪਣੇ ਬੀ ਸੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਨਵੋਲੰਟਰੀ ਕੇਅਰ, ਕਿ ਜਿਹੜਾ ਕੋਈ ਵਿਅਕਤੀ ਨਸ਼ਿਆਂ ਦਾ ਆਦੀ ਆ, ਉਸਨੂੰ ਉਸਦੀ ਮਰਜ਼ੀ ਦੇ ਖਿਲਾਫ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਤਾਂ ਕਿ ਉਹ ਨਸ਼ੇ ਦੀ ਲੱਤ ਛੱਡ ਸਕੇ, ਇਹਨੂੰ ਲੈ ਕੇ ਬੜੇ ਲੰਮੇ ਸਮੇਂ ਤੋਂ ਗੱਲਬਾਤ ਚੱਲਦੀ ਆ ਰਹੀ ਹੈ। ਇਨਫੈਕਟ ਈਵਨ ਜਿਹੜੇ ਸਵਰਗਵਾਸੀ ਪ੍ਰੀਮੀਅਰ ਜੌਨ ਹੋਰਗਨ, ਉਹ ਵੀ ਇਸ ਗੱਲ ਦੇ ਪਹਿਲਾਂ ਹੱਕ ਵਿੱਚ ਸੀਗੇ, ਉਹ ਵੀ ਇਸ ਬਾਰੇ ਗੱਲ ਕਰਦੇ ਰਹੇ ਸੀ, ਪਰ ਉਸ ਤੋਂ ਮਗਰੋਂ ਜਦੋਂ 2020 ਦੇ ਵਿੱਚ ਪੈਂਡੈਮਿਕ ਦੌਰਾਨ ਸਨੈਪ ਇਲੈਕਸ਼ਨ ਕਰਵਾਇਆ ਸੀ ਨਾ ਗ੍ਰੀਨ ਪਾਰਟੀ ਨਾਲ ਆਪਣਾ ਇਕਰਾਰਨਾਮਾ ਤੋੜ ਕੇ, ਉਦੋਂ ਇੱਕ ਰੀਜ਼ਨ ਇਹ ਸੀ ਕਿ ਉਦੋਂ NDP ਦਾ ਇਹ ਕਹਿਣਾ ਸੀ ਕਿ ਦੇਖੋ ਜੀ, ਅਸੀਂ ਕੁਝ ਅਜਿਹੇ ਕਦਮ ਚੁੱਕਣੇ ਚਾਹੁੰਦੇ ਹਾਂ ਕਿ ਜਿਹੜੇ ਨਸ਼ੇ ਦੇ ਆਦੀ ਵਿਅਕਤੀ ਨੇ ਉਹਨਾਂ ਨੂੰ ਮਦਦ ਪ੍ਰਦਾਨ ਕਰਨ ਦੇ ਲਈ ਅਸੀਂ ਕੁਝ ਸਖਤ ਕਦਮ ਚੁੱਕ ਸਕੀਏ, ਕੁਝ ਬੋਲਡ ਸਟੈਪਸ ਲੈ ਸਕੀਏ, ਪਰ ਗ੍ਰੀਨ ਪਾਰਟੀ ਵਾਲੇ ਸਾਡਾ ਸਾਥ ਨਹੀਂ ਦਿੰਦੇ ਉਸ ਗੱਲ ਦੇ। ਉਹ ਦੈਟ ਬਿਕੇਮ ਵਨ ਆਫ ਦ ਰੀਜ਼ਨਸ, ਹਾਲਾਂਕਿ ਉਹ ਇੰਨਾ ਐਕਸਪਲੀਸਿਟਲੀ ਕਿਹਾ ਨਹੀਂ ਸੀ ਗਿਆ, ਪਰ ਲੀਡਿੰਗ ਅਪ ਟੂ ਦ 2020 ਇਲੈਕਸ਼ਨ ਕੁਝ ਜਿਹੜੀ ਸਥਿਤੀਆਂ ਸੀ, ਕੁਝ ਡਿਵੈਲਪਮੈਂਟਸ ਇਹੋ ਜਿਹੀਆਂ ਹੋਈਆਂ ਸੀ ਜਿਹਦੇ ਕਰਕੇ ਕਿ ਉਹ ਇੱਕ ਆਧਾਰ ਬਣ ਗਿਆ ਸੀ NDP ਅਤੇ ਗ੍ਰੀਨ ਪਾਰਟੀ ਵਿਚਕਾਰ ਉਸ ਸਮੇਂ ਤਰੇੜ ਦਾ। ਫਿਰ 2020 ਦੇ ਵਿੱਚ ਚੋਣ ਹੁੰਦੀ ਆ, NDP ਦੀ ਮੈਜੋਰਿਟੀ ਆਉਂਦੀ ਆ, ਪਰ ਉਸ ਸਮੇਂ ਦੌਰਾਨ ਫਿਰ ਇਨਵੋਲੰਟਰੀ ਕੇਅਰ ਵਾਲੇ ਪਹਿਲੂ ਦੇ ਉੱਪਰ ਕੋਈ ਕੰਮ ਨਹੀਂ ਸੀ ਕੀਤਾ ਗਿਆ, ਜਦੋਂ ਸਾਨੂੰ ਪਤਾ ਕਿ ਸੂਬੇ ਦੇ ਵਿੱਚ ਓਵਰਡੋਜ਼ ਕਰਕੇ, ਨਸ਼ਿਆਂ ਦੀ ਲੱਤ ਕਰਕੇ ਸਮੱਸਿਆ ਕਿਸ ਪੱਧਰ ਤੱਕ ਵੱਧ ਚੁੱਕੀ ਹੋਈ ਸੀ। ਅਜੇ ਵੀ ਉਹਨੂੰ ਪੂਰੀ ਤਰ੍ਹਾਂ ਠੱਲ ਕਿੱਥੇ, ਅਜੇ ਵੀ ਜਿਹੜੇ ਭਾਵੇਂ ਨੰਬਰਸ ਦੇ ਵਿੱਚ ਕੁਝ ਡਿਕਲਾਈਨ ਆ, ਪਰ ਅਜੇ ਵੀ ਦੋਜ਼ ਨੰਬਰਸ ਆਰ ਕੁਆਇਟ ਸਟੈਗਰਿੰਗ, ਜਿਹੜੇ ਓਵਰਡੋਜ਼ ਕਰਕੇ ਜੋ ਮੌਤਾਂ ਹੋ ਰਹੀਆਂ ਨੇ, ਅਤੇ ਉਹਦੇ ਰਿਪਲ ਇਫੈਕਟ ਕਰਕੇ ਜਿਹੜਾ ਕ੍ਰਾਈਮ ਵਧਿਆ, ਜਿਹੜੇ ਬਹੁਤ ਸਾਰੇ ਅਜਿਹੇ ਵਿਅਕਤੀ ਨੇ ਜਿਹੜੇ ਇਨ ਐਂਡ ਆਊਟ ਆਫ ਜੇਲ੍ਹ ਨੇ, ਉਹਨਾਂ ਨੂੰ ਮੈਂਟਲ ਹੈਲਥ ਦੀ ਸਮੱਸਿਆ ਲੈਦੀ ਹੈ, ਨਸ਼ਿਆਂ ਦੇ ਆਦੀ ਉਹ ਵੱਖਰੇ ਨੇ, ਅਤੇ ਨਾਲ ਹੀ ਵੱਖੋ ਵੱਖਰੇ ਕ੍ਰਾਈਮਸ ਨੂੰ ਅੰਜਾਮ ਦਿੰਦੇ ਨੇ। ਸੋ ਇਹਨਾਂ ਇਹ ਸਾਰੀ ਸਮੱਸਿਆ ਨਾਲ ਨਜਿੱਠਣ ਲਈ ਪਹਿਲਾਂ NDP ਨੇ BC ਦੇ ਵਿੱਚ ਇੱਕ ਜਿਹੜੀ ਆਪਣੀ ਸਟ੍ਰੈਟਜੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਉਹ ਸੀ ਕਿ ਜਿਹੜਾ ਡਰੱਗ ਯੂਜ਼ ਹੈ ਇਨ ਸਰਟਨ ਕੁਆਂਟਿਟੀਜ਼ ਪਰਸਨਲ ਇਸਤੇਮਾਲ ਵਾਸਤੇ, ਉਹਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਜਾਵੇ। ਉਹ 3 ਸਾਲਾਂ ਦੀ ਐਗਜ਼ੈਂਪਸ਼ਨ ਲਈ ਸੀ, ਪਰ ਉਹ ਜਿਹੜਾ ਪ੍ਰੋਗਰਾਮ ਸੀ ਤਕਰੀਬਨ 16 ਮਹੀਨੇ ਬਾਅਦ ਹੀ ਉਸਨੂੰ ਪਿਛਲੇ ਸਾਲ ਫਿਰ ਖਤਮ ਕਰ ਦਿੱਤਾ ਗਿਆ ਸੀ, ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਜਿਹੜਾ ਉਹਦਾ ਪੋਲੀਟੀਕਲ ਨੁਕਸਾਨ ਹੁੰਦਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ। ਸੋ ਪਿਛਲੇ ਸਾਲ ਹੋਈਆਂ ਸੂਬਾਈ ਚੋਣਾਂ ਤੋਂ ਪਹਿਲਾਂ ਜਿਹੜਾ ਉਹ ਡੀਕ੍ਰਿਮੀਨਲਾਈਜੇਸ਼ਨ ਵਾਲਾ ਪਾਇਲਟ ਪ੍ਰੋਜੈਕਟ ਸੀ, ਉਹਨੂੰ ਸਮੇਂ ਤੋਂ ਪਹਿਲਾਂ ਹੀ ਬੰਦ ਕਰਨ ਦੀ ਨੌਬਤ ਆ ਗਈ ਸੀ। ਫਿਰ ਪਿਛਲੇ ਸਾਲ ਦੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਇਨਵੋਲੰਟਰੀ ਕੇਅਰ ਬਾਰੇ ਪ੍ਰੀਮੀਅਰ ਡੇਵਿਡ EB ਵੀ ਗੱਲਬਾਤ ਕਰਨੀ ਸ਼ੁਰੂ ਹੋ ਗਈ ਸੀ ਵੀ ਸਾਨੂੰ ਇਨਵੋਲੰਟਰੀ ਕੇਅਰ ਪ੍ਰਦਾਨ ਕਰਨੀ ਪੈਣੀ ਆ। ਬੇਸਿਕਲੀ ਗੱਲ ਕੀ ਆ ਕਿ ਜੇ ਕੋਈ ਵਿਅਕਤੀ ਨਸ਼ਿਆਂ ਦਾ ਆਦੀ ਹੈ ਅਤੇ ਜੇ ਉਸ ਨੂੰ ਕੋਈ ਮਦਦ ਮੁਹੱਈਆ ਕਰਾਉਣੀ ਆ, ਜੇ ਤਾਂ ਉਹ ਆਪ ਕਹਿੰਦਾ ਕਿ ਮੈਨੂੰ ਟ੍ਰੀਟਮੈਂਟ ਲੈ ਦਿਓ, ਮੈਂ ਇਹ ਨਸ਼ੇ ਛੱਡਣਾ ਚਾਹੁੰਦਾ, ਫਿਰ ਤਾਂ ਠੀਕ ਆ, ਉਹਨਾਂ ਨੂੰ ਟ੍ਰੀਟਮੈਂਟ ਪ੍ਰਦਾਨ ਕਰੋ। ਹਾਲਾਂਕਿ ਉਹਨੂੰ ਲੈ ਕੇ ਵੀ ਕੰਸਰਨਸ ਇਹ ਨੇ ਕਿ ਸਾਡੇ ਕੋਲ ਉਨੇ ਲੋੜੀਂਦੇ ਟ੍ਰੀਟਮੈਂਟ ਬੈੱਡਸ ਨਹੀਂ ਹੈਗੇ ਜਿੰਨੀਆਂ ਦੀ ਜ਼ਰੂਰਤ ਆ, ਸਰਕਾਰ ਦਾ ਕਹਿਣਾ ਕਿ ਅਸੀਂ ਉਹਦੇ ਵਿੱਚ ਐਕਸਪੈਂਸ਼ਨ ਕਰਦੇ ਪਏ ਹਾਂ ਅਤੇ ਇਨਵੈਸਟਮੈਂਟਸ ਹੋ ਰਹੀਆਂ ਨੇ। ਪਰ ਸਮੱਸਿਆ ਇੱਧਰ ਸੀ ਕਿ ਜੇ ਕੋਈ ਬੰਦਾ ਤੁਹਾਨੂੰ ਸਿੱਧੇ ਤੌਰ 'ਤੇ ਦਿਸਦਾ ਪਿਆ ਵੀ ਇਹਨੂੰ ਮੈਂਟਲ ਹੈਲਥ ਇਸ਼ੂ ਆ, ਇਹਨੇ ਨਸ਼ਾ ਲੈ ਕੇ, ਨਸ਼ਾ ਕਰਕੇ ਇਹਨੇ ਆਪਣਾ ਹੋਰ ਖਰਾਬਾ ਕਰ ਲੈਣਾ, ਕਿ ਤੁਸੀਂ ਉਹਨੂੰ ਜੇ ਨਸ਼ਾ ਪ੍ਰਦਾਨ ਕਰ ਵੀ ਰਹੇ ਹੋ ਸੋ ਕਾਲਡ ਸੇਫਰ ਸਪਲਾਈ, ਅਤੇ ਉਹਦੇ ਨਾਲ ਉਹਦੀ ਕੁਆਲਿਟੀ ਆਫ ਲਾਈਫ ਤਾਂ ਨਹੀਂ ਨਾ ਇੰਪਰੂਵ ਹੋ ਰਹੀ, ਉਹਦੇ ਵਿੱਚ ਡਿਗਨਿਟੀ ਕਿੱਥੇ ਆ? ਜਿਹੜਾ ਬੰਦਾ ਨਸ਼ੇ ਦੇ ਵਿੱਚ ਧੁੱਤ ਕਦੇ ਕਿਤੇ ਡਿੱਚ 'ਚ ਡਿੱਗਿਆ ਪਿਆ, ਸੱਟ ਉਹਦੇ ਲਹਿਦੀ ਲੱਗ ਜਾਂਦੀ ਆ, ਐਂਡ ਔਨ ਟੋਪ ਆਫ ਦੈਟ ਉਹਨਾਂ ਦੇ ਵਿੱਚੋਂ ਕੋਈ ਵਿਅਕਤੀ ਅਜਿਹੇ ਨੇ ਜਿਹੜੇ ਮੁੜ ਮੁੜ ਕੇ ਕਿਸੇ ਨਾ ਕਿਸੇ ਅਪਰਾਧ ਨੂੰ ਅੰਜਾਮ ਦਿੰਦੇ ਨੇ, ਅਤੇ ਪਬਲਿਕ ਸੇਫਟੀ ਲਹਿਦੀ ਉਹਦੇ ਕਰਕੇ ਖਤਰੇ 'ਚ ਪੈ ਰਹੀ ਆ। ਸੋ ਉਹ ਤੋਂ ਬਾਅਦ ਫਿਰ ਪਿਛਲੇ ਇਲੈਕਸ਼ਨ ਤੋਂ ਪਹਿਲਾਂ DVDB ਇਹ ਗੱਲ ਕਰਨ ਲੱਗੇ ਵੀ ਇਨਵੋਲੰਟਰੀ ਕੇਅਰ ਬਾਰੇ ਅਸੀਂ ਕਦਮ ਚੁੱਕਾਂਗੇ। ਅੱਛਾ, ਇਨਵੋਲੰਟਰੀ ਕੇਅਰ ਦੇ ਹੱਕ ਵਿੱਚ ਆਫਕੋਰਸ BC ਕੰਜ਼ਰਵੇਟਿਵ ਤਾਂ ਹੈਗਾ ਹੀ ਸੀ, ਪਰ ਜਿਹੜਾ ਜੋ ਨਤੀਜੇ ਸਾਹਮਣੇ ਆਏ ਡੀਕ੍ਰਿਮੀਨਲਾਈਜੇਸ਼ਨ ਦੇ ਜਿਸ ਤਰ੍ਹਾਂ ਕ੍ਰਾਈਮ ਦੇ ਵਿੱਚ ਵਾਧਾ ਹੋਇਆ, ਜੋ ਪਬਲਿਕ ਸੈਂਟੀਮੈਂਟ ਤਬਦੀਲ ਹੋਇਆ, ਉਹਦੇ ਕਰਕੇ ਫਿਰ ਜਿਹੜੀ ਇਹ ਗੱਲ ਸੀ ਉਹ ਹੋਈ। ਕੱਲ੍ਹ ਇੱਥੇ ਸਰੀ ਦੇ ਪ੍ਰੀ ਟ੍ਰਾਇਲ ਸੈਂਟਰ ਵਿਖੇ 10 ਬੈੱਡਸ ਦੀ ਇੱਕ ਫੈਸਿਲਿਟੀ ਖੋਲ੍ਹੀ ਗਈ ਹੈ। ਇਨਵੋਲੰਟਰੀ ਕੇਅਰ ਕਿਹਨੂੰ ਦਿੱਤੀ ਜਾਣੀ ਆ? ਸੋ ਜਿਹੜਾ ਇਹਦਾ ਸਕੋਪ ਆ, ਜਿਹੜਾ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਆ, ਜਿਹਨੂੰ ਕੋਈ ਦਿਮਾਗੀ ਸੱਟ ਲੱਗੀ ਹੋਈ ਹੈ, ਬ੍ਰੇਨ ਇੰਜਰੀ ਆ, ਅਤੇ ਨਾਲ ਨਾਲ ਐਡਿਕਸ਼ਨ ਦਾ ਵੀ ਕੋਈ ਕੰਸਰਨ ਹੈ, ਸੋ ਜਿਨ੍ਹਾਂ ਦੇ ਇਹ ਕੌਨਕਰੈਂਟਲੀ ਮਤਲਬ ਕਿ ਇਕੱਠੇ ਆਹ ਇਸ਼ੂਜ਼ ਹੋਣਗੇ, ਉਹਨਾਂ ਨੂੰ ਇਹ ਸਰੀ ਦੇ ਪ੍ਰੀ ਟ੍ਰਾਇਲ ਸੈਂਟਰ ਵਿਖੇ ਜਿਹੜੀ 10 ਬੈੱਡਸ ਦੀ ਫੈਸਿਲਿਟੀ ਖੋਲ੍ਹੀ ਗਈ ਆ, ਉੱਥੇ ਇਹ ਸੇਵਾ ਪ੍ਰਦਾਨ ਕੀਤੀ ਜਾਣੀ ਆ। ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਜਿਹੜੀਆਂ ਆਲਰੇਡੀ ਕਰੈਕਸ਼ਨਲ ਸਰਵਿਸਿਜ਼ ਹੈਗੀਆਂ ਨੇ, ਫੈਸਿਲਿਟੀ ਨੇ ਜੇਲ੍ਹਾਂ ਨੇ, ਉੱਥੇ ਮੈਂਟਲ ਹੈਲਥ ਅਤੇ ਐਡਿਕਸ਼ਨ ਸਰਵਿਸਿਜ਼ ਅਵੇਲੇਬਲ ਤਾਂ ਹੈਗੀਆਂ ਨੇ, ਪਰ ਉਹ ਤਾਂ ਹੀ ਉਪਲਬਧ ਕਰਾਈਆਂ ਜਾ ਸਕਦੀਆਂ ਨੇ ਜਿਹੜਾ ਵਿਅਕਤੀ, ਜਿਹਨੂੰ ਇਹ ਸੇਵਾ ਚਾਹੀਦੀ ਹੈ, ਜੋ ਖੁਦ ਇਸ ਦੀ ਰਿਕੁਐਸਟ ਕਰੇ। ਅਤੇ ਕਈ ਬੰਦੇ ਅਜਿਹੇ ਨੇ ਜਿਹੜੇ ਨਸ਼ੇ ਦੀ ਧੁੱਤ, ਨਸ਼ੇ ਦੀ ਲੱਤ ਵਿੱਚ, ਨਸ਼ੇ ਦੇ ਪ੍ਰਭਾਵ ਹੇਠ ਅਤੇ ਮੈਂਟਲ ਹੈਲਥ ਕੰਡੀਸ਼ਨਸ ਕਰਕੇ, ਕਿਸੇ ਬ੍ਰੇਨ ਇੰਜਰੀ ਕਰਕੇ ਇਸ ਗੱਲ ਦੇ ਵੀ ਕੇਪੇਬਲ ਨਹੀਂ ਹੁੰਦੇ ਕਿ ਉਹ ਆਪਣੇ ਵਾਸਤੇ ਮਦਦ ਮੰਗ ਸਕਣ। ਸੋ ਉਹਨਾਂ ਵਾਸਤੇ ਜਿਹੜੀ ਇਹ ਇੱਕ ਪੋਲਿਸੀ ਦੇ ਵਿੱਚ ਤਬਦੀਲੀ ਕੀਤੀ ਗਈ ਆ। ਪ੍ਰੀਮੀਅਰ ਡੇਵਿਡ ਈਬੀ ਨੇ ਕੱਲ੍ਹ ਕਿਹਾ, ਕਹਿੰਦੇ ਕਈ ਬੰਦੇ ਅਜਿਹੇ ਨੇ ਜਿਹੜੇ ਕਿ ਕ੍ਰਾਈਮ ਦੇ ਵਿੱਚ ਇਨਵੋਲਵ ਨੇ, ਉਹਨਾਂ ਇਨ ਐਂਡ ਆਊਟ ਆਫ ਪ੍ਰਿਜ਼ਨ ਰਹਿੰਦੇ ਨੇ, ਵੀ ਇੱਕ ਚੀਜ਼ ਕੋਈ ਅਪਰਾਧ ਕੀਤਾ, ਜੇਲ੍ਹ 'ਚ ਆਏ, ਫਿਰ ਬਾਹਰ ਚਲੇ ਗਏ, ਬਾਹਰ ਜਾ ਕੇ ਫਿਰ ਕੋਈ ਨਸ਼ਾ ਕਰ ਲਿਆ, ਸੱਟ ਲੱਗ ਗਈ, ਜਾਂ ਨਸ਼ਾ ਕਰਕੇ ਫਿਰ ਕੋਈ ਕ੍ਰਾਈਮ ਕਰਤਾ, ਮੈਂਟਲ ਹੈਲਥ ਦੇ ਲਹਿਦੇ ਉਹ ਸ਼ਿਕਾਰ ਨੇ ਕਿ ਕੋਈ ਨਸ਼ੇ ਦਾ ਆਦੀ, ਨਸ਼ੇ ਦੇ ਲੱਤ ਵਿੱਚ, ਨਸ਼ੇ ਦੀ ਧੁੱਤ ਵਿੱਚ ਬੰਦਾ ਕੋਲੋਂ ਲੰਘਦੇ ਵਿਅਕਤੀਆਂ ਉੱਪਰ ਚੀਖਦਾ, ਝਹਾੜਦਾ, ਚਿਲਾਉਂਦਾ, ਕਿਸੇ 'ਤੇ ਹਮਲਾ ਕਰ ਦਿੰਦਾ, ਵੀ ਅਜਿਹੇ ਵਿਅਕਤੀਆਂ ਨੂੰ ਟੈਕਲ ਕਰਨ ਦੇ ਵਾਸਤੇ ਸਾਨੂੰ ਜਿਹੜੀ ਹੁਣੇ ਪੋਲਿਸੀ ਆ ਉਹ ਲਿਆਉਣੀ ਪੈਣੀ ਹੈ। ਵੀ ਲੋੜ ਤਾਂ ਟ੍ਰੀਟਮੈਂਟ ਦੀ ਆ, ਕਿ ਕਹਿੰਦੇ ਕਈ ਵਾਰੀ ਜਿਹੜੇ ਜੱਜਿਸ ਵੀ ਹੈਗੇ ਨੇ ਉਹ ਵੀ ਫਿਰ ਸੋਚਦੇ ਨੇ ਕਿ ਆਹ ਜਿਹੜਾ ਬੰਦਾ ਇਹ ਹੈ ਤਾਂ ਕਲੀਅਰਲੀ ਮੈਂਟਲ ਹੈਲਥ ਸਮੱਸਿਆ ਦਾ ਸ਼ਿਕਾਰ, ਅਤੇ ਇਹਨੂੰ ਹੁਣ ਜੇਲ੍ਹ ਭੇਜੀਏ ਕਿ ਇਹਨੂੰ ਜੇਲ੍ਹ ਭੇਜਣਾ ਵੀ ਇਹਨੂੰ ਸਹੀ ਆਪਸ਼ਨ ਨਹੀਂ ਰਹੇਗੀ। ਸੋ ਉਹ ਇਸ ਕਰਕੇ ਹੁਣ ਇਹ ਬਹੁਤ ਵੱਡੀ ਪੋਲਿਸੀ ਸ਼ਿਫਟ NDP ਵੱਲੋਂ ਕੀਤੀ ਗਈ ਆ। ਲਾਈਕ ਆਈ ਮੈਂਸ਼ਨ ਬਿਫੋਰ ਕਿ ਪਹਿਲਾਂ ਇਨਵੋਲੰਟਰੀ ਕੇਅਰ ਵਾਲੇ ਇਸ ਆਈਡੀਆ ਨੂੰ ਰਜਿਸਟ ਕਰਦੇ ਰਹੇ ਸੀ, ਪ੍ਰੀਮੀਅਰ ਡੇਵਿਡ ਈਬੀ ਅਤੇ NDP ਗਵਰਨਮੈਂਟ। ਫਿਰ ਉਸ ਤੋਂ ਬਾਅਦ ਜਦੋਂ ਪਿਛਲੇ ਇਲੈਕਸ਼ਨ ਵੇਲੇ ਇਸ ਬਾਰੇ ਗੱਲਬਾਤ ਤੁਰੀ, ਉਸ ਤੋਂ ਵੀ ਪਹਿਲਾਂ ਡੀਕ੍ਰਿਮੀਨਲਾਈਜੇਸ਼ਨ ਕੀਤੀ, ਉਹ ਟਰਾਈ ਕਰਕੇ ਵੇਖਿਆ, ਦੈਟ ਡਿਡਨਟ ਵਰਕ। ਫਿਰ ਹੁਣ ਇਹ ਜਿਹੜੇ ਇਨਵੋਲੰਟਰੀ ਕੇਅਰ ਵਾਸਤੇ ਕੰਮਕਾਜ ਕੀਤਾ ਜਾ ਰਿਹਾ। ਜਿਹੜੇ ਡਾਕਟਰ ਡੇਨੀਅਲ ਵਿਗੋ ਨੇ, ਜਿਹੜੇ ਸੂਬੇ ਦੇ ਚੀਫ ਸਾਇੰਟਿਫਿਕ ਐਡਵਾਈਜ਼ਰ ਫਾਰ ਸਾਇਕਾਇਟਰੀ, ਟੌਕਸਿਕ ਡਰੱਗਸ ਐਂਡ ਕਨਕਰੈਂਟ ਡਿਸਆਰਡਰਸ, ਉਹ ਵੀ ਕੱਲ੍ਹ ਦੀ ਇਸ ਨਿਊਜ਼ ਕਾਨਫਰੰਸ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸੀ। ਅਤੇ ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਜਿਹੜਾ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਬੰਦ ਹੁੰਦਾ ਸੀ, ਜੇ ਉਹਨੂੰ ਇਨਵੋਲੰਟਰੀ ਕੇਅਰ ਦੀ ਲੋੜ ਹੁੰਦੀ ਸੀ, ਤਾਂ ਉਹਨੂੰ ਪਹਿਲਾਂ ਕਈ ਹਫ਼ਤੇ ਸੈਗਰੀਗੇਸ਼ਨ ਦੇ ਵਿੱਚ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਹੁਣ ਇਸ ਤਰ੍ਹਾਂ ਦੀ ਦੇਖਭਾਲ ਰੈਡੀਲੀ ਅਵੇਲੇਬਲ ਹੋਏਗੀ। ਪਰ ਅਜੇ ਸਿਰਫ 10 ਬੈੱਡਸ ਨੇ। ਪ੍ਰੀਮੀਅਰ ਡੇਵਿਡ ਈਬੀ ਨੇ ਕੱਲ੍ਹ ਖੁਦ ਇਸ ਗੱਲ ਨੂੰ ਮੰਨਿਆ, ਉਹਨੇ ਆਪ ਆਖੀ ਗੱਲ ਇਹ ਕਿ ਸੂਬੇ ਭਰ ਦੇ ਵਿੱਚ 2500 ਤੋਂ ਵੀ ਵੱਧ ਅਜਿਹੇ ਵਿਅਕਤੀ ਨੇ ਜਿਹੜੇ ਇਸ ਤਰ੍ਹਾਂ ਦੀ ਇਨਵੋਲੰਟਰੀ ਕੇਅਰ ਦਾ ਕ੍ਰਾਈਟੀਰੀਆ ਮੀਟ ਕਰਦੇ ਨੇ, ਮਤਲਬ ਕਿ ਜਿਨ੍ਹਾਂ ਨੂੰ ਕੋਈ ਮੈਂਟਲ ਹੈਲਥ ਕੰਸਰਨ ਵੀ ਆ, ਕੋਈ ਐਡਿਕਸ਼ਨ ਵੀ ਆ, ਅਤੇ ਬ੍ਰੇਨ ਇੰਜਰੀ ਵੀ ਹੋਈ ਆ, ਮਤਲਬ ਇਹ ਤਿੰਨੇ ਚੀਜ਼ਾਂ ਇਕੱਠੀਆਂ ਨੇ। ਅਤੇ ਹੁਣ ਇਹਦੇ ਵਿੱਚ ਆ ਲੇਅਰ ਕੀ ਜੋੜੀ ਗਈ ਆ ਕਿ ਜਿਹਨੂੰ ਆਹ ਤਿੰਨੋਂ ਚੀਜ਼ਾਂ ਇਕੱਠੀਆਂ ਨੇ, ਅਤੇ ਉਹ ਵਿਅਕਤੀ ਜੇ ਜੇਲ੍ਹ ਦੇ ਵਿੱਚ ਉਹਨੂੰ ਭੇਜਿਆ ਜਾਂਦਾ ਜਾਂ ਉਹ ਜੇਲ੍ਹ ਦੇ ਵਿੱਚ ਹੈ, ਫਿਰ ਉਹਨੂੰ ਇਨਵੋਲੰਟਰੀ ਕੇਅਰ ਮਤਲਬ ਉਸਦੀ ਮਰਜ਼ੀ ਤੋਂ ਬਗੈਰ ਉਸਨੂੰ ਦੇਖਭਾਲ ਪ੍ਰਦਾਨ ਕੀਤੀ ਜਾਏਗੀ, ਤਾਂ ਕਿ ਉਹਨੂੰ ਨਸ਼ਿਆਂ ਦੇ ਚੁੰਗਲ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਸੂਬਾ ਸਰਕਾਰ ਵੱਲੋਂ ਜਿਹੜੇ ਇਹ ਪਲਾਨ ਸੀਗੇ ਪਿਛਲੇ ਸਾਲ ਦੇ ਇਲੈਕਸ਼ਨ ਤੋਂ ਪਹਿਲਾਂ ਸਤੰਬਰ ਦੇ ਵਿੱਚ ਅਨਾਊਂਸ ਕੀਤੇ ਗਏ ਸੀ। ਇੱਕ ਚੰਗੀ ਗੱਲ ਚਲੋ ਇਹ ਆ ਕਿ ਜਿਹੜਾ ਪਲਾਨ ਸਤੰਬਰ ਦੇ ਵਿੱਚ ਅਨਾਊਂਸ ਹੋਇਆ, ਇਲੈਕਸ਼ਨ ਤੋਂ ਬਾਅਦ ਵੀ ਵਿਦ ਇਨ ਦ ਫਸਟ ਈਅਰ ਉਹਦੇ ਉੱਪਰ ਐਟਲੀਸਟ ਕੰਮ ਕਰ ਦਿੱਤਾ ਗਿਆ ਹੈ, ਕਾਰਵਾਈ ਸ਼ੁਰੂ ਹੋ ਗਈ ਆ। ਇਸੇ ਤਰ੍ਹਾਂ ਦੀ ਇੱਕ ਹੋਰ ਲੋਕੇਸ਼ਨ ਮੇਪਲ ਰਿਜ ਦੇ ਵਿੱਚ ਵੀ ਖੋਲ੍ਹੀ ਜਾਣੀ ਆ, ਅਤੇ ਜਿਹੜੀ ਉਹ ਵਾਲੀ ਲੋਕੇਸ਼ਨ ਹੋਣੀ ਆ ਉਹ ਹੋਏਗੀ ਉਹਨਾਂ ਵਿਅਕਤੀਆਂ ਲਈ, ਫੋਰ ਦੋਜ਼ ਹੂ ਆਰ ਨੋਟ ਇਨਵੋਲਵਡ ਇਨ ਦਾ ਜਸਟਿਸ ਸਿਸਟਮ। ਭਾਵ ਜਿਹੜੀ ਸਰੀ ਵਾਲੀ ਲੋਕੇਸ਼ਨ ਆ ਜਿੱਥੇ ਆ 10 ਬੈੱਡਸ ਨੇ, ਇਹ ਤਾਂ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਨੂੰ ਕੰਕਰੈਂਟ ਡਿਸਆਰਡਰਸ ਵੀ ਹੈਗੇ ਨੇ, ਦਿਮਾਗੀ ਸੱਟ, ਮੈਂਟਲ ਹੈਲਥ ਸਮੱਸਿਆ ਅਤੇ ਡਰੱਗ ਐਡਿਕਸ਼ਨ, ਅਤੇ ਨਾਲ ਉਹ ਜੇਲ੍ਹ 'ਚ ਨੇ। ਸਰੀ ਵਾਲੀ ਤਾਂ ਫੈਸਿਲਿਟੀ ਉਹਨਾਂ ਵਾਸਤੇ ਆ, ਮੇਪਲ ਰਿਜ ਵਾਲੀ ਫੈਸਿਲਿਟੀ ਹੋਏਗੀ ਉਹਨਾਂ ਵਿਅਕਤੀਆਂ ਲਈ ਜਿਨ੍ਹਾਂ ਨੂੰ ਉਹ ਤਿੰਨ ਕੰਡੀਸ਼ਨਸ ਤਾਂ ਹੈਗੀਆਂ ਨੇ, ਸਮੱਸਿਆਵਾਂ ਤਾਂ ਹੈਗੀਆਂ ਨੇ, ਪਰ ਉਹ ਜੇਲ੍ਹ ਜਾਂ ਜਸਟਿਸ ਸਿਸਟਮ ਦੇ ਵਿੱਚੋਂ ਨਹੀਂ ਗੁਜ਼ਰਦੇ ਪਏ, ਉਹਨਾਂ ਨੂੰ ਕਿਸੇ ਅਪਰਾਧ ਕਰਕੇ ਜਾਂ ਕਿਸੇ ਕ੍ਰਾਈਮ ਕਰਕੇ ਸਜ਼ਾ ਨਹੀਂ ਹੋਈ, ਉਹਨਾਂ ਵਾਸਤੇ ਮੇਪਲ ਰਿਜ ਵਾਲੀ ਜਿਹੜੀ ਲੋਕੇਸ਼ਨ ਆ ਉਹ ਖੋਲ੍ਹੀ ਜਾਏਗੀ। ਜਿਹੜੇ ਕੁਝ ਆਫਕੋਰਸ ਡਰੱਗ ਐਡਵੋਕੇਟਸ ਨੇ ਜਿਹੜੇ ਕਹਿੰਦੇ ਨੇ ਕਿ ਜਿਹੜਾ ਵਿਅਕਤੀ ਕੋਈ ਨਸ਼ਾ ਕਰਦਾ ਉਹਨੂੰ ਤੁਸੀਂ ਇਸ ਤਰ੍ਹਾਂ ਉਹਦੀ ਮਰਜ਼ੀ ਤੋਂ ਬਗੈਰ ਇਲਾਜ ਨਹੀਂ ਪ੍ਰਦਾਨ ਕਰ ਸਕਦੇ, ਇਹ ਗਲਤ ਹੈ, ਉਹਦਾ ਅਸਰ ਨਹੀਂ ਕੋਈ ਹੋਣਾ। ਉਹਨਾਂ ਦਾ ਕਹਿਣਾ ਵੀ ਇਹ ਤਾਂ ਸਰਕਾਰ ਨੇ ਪੋਲੀਟੀਕਲ ਮਾਹੌਲ ਨੂੰ ਵੇਖ ਕੇ ਆਪਣਾ ਜਿਹੜਾ ਫੈਸਲਾ ਉਹ ਬਦਲਿਆ। ਪਰ ਡੇਵੀ ਡੀਬੀ ਦਾ ਇਹ ਕਹਿਣਾ ਕਿ ਜਿਹੜਾ ਕੋਈ ਬੰਦਾ ਨਸ਼ੇ ਦਾ ਇਹੋ ਜਿਹਾ ਆਦੀ ਹੋ ਗਿਆ, ਉਹਨੂੰ ਨਸ਼ੇ ਦੀ ਉਹਨੂੰ ਪਤਾ ਹੀ ਨਹੀਂ, ਸੁੱਧ ਬੁੱਧੀ ਕੋਈ ਨਹੀਂ ਰਹਿੰਦੀ, ਨਸ਼ੇ ਕਰਕੇ ਕਿਤੇ ਡਿੱਗਿਆ ਪਿਆ, ਉਹਨੂੰ ਦੂਜੇ ਬੰਦੇ ਕੋਈ ਐਕਸਪਲੋਇਟ ਕਰਦੇ ਨੇ, ਉਹਨੂੰ ਕੋਈ ਸੀਰੀਅਸ ਇੰਜਰੀ ਹੋ ਜਾਂਦੀ ਆ, ਉਹਨੂੰ ਮੈਂਟਲ ਹੈਲਥ ਸਮੱਸਿਆ ਹੋ ਜਾਂਦੀ ਆ, ਡਿਗਨਿਟੀ ਤਾਂ ਉਹਦੇ ਵਿੱਚ ਵੀ ਨਹੀਂ ਹੈ। ਸੋ ਇਹ ਸਾਰੀ ਜਿਹੜੀ ਗੱਲਬਾਤ ਹੈ ਕੱਲ੍ਹ ਐਲਾਨੀ ਗਈ ਆ। ਅਜੇ ਵੀ ਵੈਸੇ ਜਿੰਨੀ ਜ਼ਰੂਰਤ ਹੈਗੀ ਆ, ਜਿੰਨੀ ਡਿਮਾਂਡ ਆ, ਰੀਸੋਰਸਿਸ ਉੱਥੋਂ ਕਿਤੇ ਘੱਟ ਨੇ। ਸੋ ਦੇਰ ਇਜ਼ ਅ ਲੋਟ ਆਫ ਵਰਕ ਦੈਟ ਨੀਡਸ ਟੂ ਬੀ ਡਨ। ਬੀ ਸੀ ਕੰਜ਼ਰਵੇਟਿਵਸ ਵੀ ਇਸੇ ਪਹਿਲੂ 'ਤੇ ਇਸ ਗੱਲ ਦੀ ਆਲੋਚਨਾ ਕਰ ਰਹੇ ਨੇ, ਜਿਹੜੇ ਉਹਨਾਂ ਦੇ ਮੈਂਟਲ ਹੈਲਥ ਐਂਡ ਅਡਿਕਸ਼ਨ ਦੇ ਕ੍ਰਿਟਿਕ ਨੇ, ਐਲਨੋਰ ਸਟਰਕੋ, ਉਹਨੇ ਇਹੀ ਕਿਹਾ, ਕਹਿੰਦੇ ਜ਼ਰੂਰਤ ਇਹਦੀ ਨਹੀਂ, ਜ਼ਰੂਰਤ ਸਾਨੂੰ ਇਹ ਤੋਂ ਕਿਤੇ ਜ਼ਿਆਦਾ ਸੁਵਿਧਾਵਾਂ ਦੀ ਆ, ਵੀ ਇਹ ਤਾਂ ਅਜੇ ਬਹੁਤ ਘੱਟ ਆ। ਸਰੀ ਦੇ ਮੇਅਰ ਬ੍ਰੈਂਡਾ ਲੋਕ ਨੇ ਇਹ ਕਿਹਾ ਕਿ ਇਹ ਇੱਕ ਸਹੀ ਸਟੈਪ 'ਤੇ ਹੈ, ਇਸ ਦਾ ਇਟਸ ਅ ਸਿਗਨੀਫਿਕੈਂਟ ਫਸਟ ਸਟੈਪ ਇਨ ਐਡਰੈਸਿੰਗ ਦ ਕੰਪਲੈਕਸ ਇਸ਼ੂਜ ਦੈਟ ਇੰਡੀਵਿਜੁਅਲਸ ਫੇਸ, ਪਰ ਇੱਕ ਪਹਿਲਾ ਕਦਮ ਹੀ ਹੈ। ਕੱਲ੍ਹ ਇੱਕ ਸਟੇਟਮੈਂਟ ਜਾਰੀ ਕੀਤੀ ਆ ਸਰੀ ਮੇਅਰ ਬ੍ਰੈਂਡਾ ਲੋਕ ਨੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਕੱਲੇ ਸਰੀ 'ਚ 1060 ਹੋਮਲੈਸ ਵਿਅਕਤੀ ਨੇ। ਸੋ ਇਹ ਹੋਮਲੈਸ ਦੀ ਗੱਲ ਕੀਤੀ ਉਹਨਾਂ ਨੇ, ਨੋਟ ਉਹ ਵਿਅਕਤੀ ਕਿ ਜਿਹੜੇ ਉਹ ਤਿੰਨ ਕੰਡੀਸ਼ਨ ਜਿਹਨਾਂ ਦੇ ਉੱਪਰ ਲਾਗੂ ਹੁੰਦੀਆਂ, ਵੀ ਨਸ਼ੇ ਦੇ ਆਦੀ, ਬ੍ਰੇਨ ਇੰਜਰੀ, ਅਤੇ ਨਾਲ ਹੀ ਤੀਜੀ ਨਸ਼ੇ ਦੇ, ਸੋ ਦੋਜ਼ ਇਨ ਜੇਲ, ਬ੍ਰੇਨ ਇੰਜਰੀਜ਼ ਐਂਡ ਐਡਿਕਸ਼ਨ ਕੰਸਰਨਸ। ਕਹਿੰਦੇ ਉਹ ਜਿਹੜੇ ਸਰੀ ਦੇ ਵਿੱਚ ਨੇ, ਜਿਹੜੇ ਹੋਮਲੈਸ ਦੀ ਗਿਣਤੀ ਆ ਉਹ 1060 ਦੀ ਆ, ਅਤੇ ਹੋਮਲੈਸ ਦੀ ਜਿਹੜੀ ਇਹ ਗਿਣਤੀ ਹੈ 2020 ਤੋਂ 65% ਇਹਦੇ ਵਿੱਚ ਵਾਧਾ ਹੋ ਗਿਆ ਹੋਇਆ ਹੈ। ਸੋ ਸਰੀ ਮੇਅਰ ਬ੍ਰੈਂਡਾ ਲੋਕ ਨੇ ਭਾਵੇਂ ਇਸ ਕਦਮ ਦਾ ਸਵਾਗਤ ਕੀਤਾ, ਪਰ ਉਹਨੂੰ ਇੱਕ ਇਨੀਸ਼ੀਅਲ ਇੱਕ ਫਸਟ ਸਟੈਪ ਹੀ ਆਖਿਆ, ਕਿਉਂਕਿ ਜ਼ਰੂਰਤ ਅਜੇ ਬਹੁਤ ਜ਼ਿਆਦਾ ਹੈ। ਵਟਸਐਪ 'ਤੇ ਇੱਕ ਮੈਸੇਜ ਆਇਆ, ਕਹਿੰਦੇ ਮੇਪਲ ਰਿਜ ਦੇ ਵਿੱਚ ਹੋਮਲੈਸਨੈਸ ਟ੍ਰਿਪਲ ਹੋ ਗਈ ਆ, ਇੱਥੇ ਐਂਬੂਲੈਂਸ ਅਰਾਊਂਡ ਦ ਟਾਊਨ ਪਿਕਿੰਗ ਅਪ ਸਮਵਨ ਓਵਰਡੋਜ਼ ਕਾਰਨਰ ਆਫ ਦ ਰੋਡ। ਜਾਂ ਇੱਕ ਦੇਖੋ ਇਹੀ ਗੱਲ ਹੈ ਨਾ ਕਿ ਜਿਹੜੇ ਵਿਅਕਤੀ ਇਸ ਨਸ਼ੇ ਦੇ ਇੰਨੇ ਆਦੀ ਹੋ ਚੁੱਕੇ ਨੇ, ਜਿਨ੍ਹਾਂ ਨੂੰ ਆਪਣੀ ਜਿਹੜੀ ਸੁੱਧ ਬੁੱਧ ਵੀ ਗਵਾ ਬੈਠੇ ਨੇ, ਉਹਨਾਂ ਨੂੰ ਜਿਉਂਦਾ ਰੱਖਣ ਦੇ ਲਈ, ਉਹਨਾਂ ਦੀ ਓਵਰਡੋਜ਼ ਨੂੰ ਰਿਵਰਸ ਕਰਨ ਦੇ ਲਈ ਰੀਸੋਰਸਿਸ ਕਿੰਨੇ ਲੱਗਦੇ ਪਏ ਨੇ, ਉਹਦੇ ਅੰਕੜੇ ਕਦੇ ਸਾਡੇ ਕੋਲ ਆਉਂਦੇ ਨਹੀਂ। ਅਤੇ ਉਹਦਾ ਦੂਜਾ ਰਿਪਲ ਇਫੈਕਟ ਕੀ ਪੈਂਦਾ ਕਿ ਕੋਈ ਵਿਅਕਤੀ ਕਿਸੇ ਬਜ਼ੁਰਗ ਨੂੰ ਸੱਟ ਲੱਗ ਜਾਂਦੀ ਆ, ਕਿਤੇ ਕੋਈ ਹੋਰ ਘਟਨਾ ਵਾਪਰ ਜਾਂਦੀ ਹੈ ਜਿੱਥੇ ਕਿਸੇ ਉਹ ਵਿਅਕਤੀ ਨੂੰ ਐਂਬੂਲੈਂਸ ਦੀ ਲੋੜ ਆ, ਉੱਥੇ ਫਿਰ ਕਿੰਨੀ ਕਿੰਨੀ ਦੇਰ ਇੰਤਜ਼ਾਰ ਕਰਨੀ ਪੈਂਦੀ ਹੈ, ਕਿਉਂਕਿ ਸਿਸਟਮ ਦੇ ਉੱਪਰ ਜਿਹੜਾ ਪ੍ਰੈਸ਼ਰ ਆ ਉਹ ਉੱਧਰਲੇ ਪਾਸੇ ਵੀ ਵਧਿਆ ਹੋਇਆ, ਕਿ ਜਿਹੜੇ ਡਰੱਗ ਐਡਿਕਟਸ ਨੇ, ਜਿਹੜੇ ਬਾਰ ਬਾਰ ਨਾਲ ਮੈਂਟਲ ਹੈਲਥ ਸਮੱਸਿਆ ਦੇ ਨਾਲ ਜੂਝ ਰਹੇ ਨੇ, ਨਾਲ ਕੋਈ ਬ੍ਰੇਨ ਇੰਜਰੀ ਆ, ਜਦੋਂ ਉਹਨਾਂ ਨੂੰ ਰਿਵਾਈਵ ਕਰਨ ਦੇ ਲਈ ਐਂਬੂਲੈਂਸਿਸ ਭੇਜਣੀਆਂ ਪੈਂਦੀਆਂ, ਫਸਟ ਰਿਸਪੋਂਡਰਸ ਭੇਜਣੇ ਪੈਂਦੇ ਨੇ, ਉਹ ਫਸਟ ਰਿਸਪੋਂਡਰਸ ਕਿਸੇ ਹੋਰ ਸਥਿਤੀ ਦੇ ਵਿੱਚੋਂ, ਉਹਨਾਂ ਦਾ ਓਨਾ ਹੀ ਸਮਾਂ ਉਹਨਾਂ ਕੋਲ ਘੱਟ ਮਿਲਦਾ ਪੈਣਾ, ਦੇ ਆਰ ਬਿੰਗ ਪੁਲਡ ਅਵੇ ਫਰੋਮ ਸਮਥਿੰਗ ਐਲਸ। ਸੋ ਸਰਕਾਰ ਨੇ ਜਿਹੜੀ ਆਪਣੀ ਨੀਤੀ ਬਦਲੀ ਆ, ਆਫਕੋਰਸ ਇਹਦੇ ਵਿੱਚ ਹਮੇਸ਼ਾ ਦੇਖੋ ਇਹ ਕ੍ਰਿਟੀਸਿਜ਼ਮ ਕਦੇ ਵੀ ਕੀਤਾ ਜਾ ਸਕਦਾ ਵੀ ਜੇ ਪਹਿਲਾਂ ਕਰ ਲੈਂਦੇ ਤਾਂ ਚੰਗੇ ਰਹਿੰਦੇ, ਪਰ ਜੇ ਦੇਰ ਆਏ ਤਾਂ ਵੀ ਦਰੁਸਤ ਆਏ, ਅਤੇ ਇਹਦੇ ਵਿੱਚ ਅਜੇ ਹੋਰ ਬਿਹਤਰੀ ਦੀ ਜ਼ਰੂਰਤ ਹੈ, ਗੁੰਜਾਇਸ਼ ਹੈ, ਜਿਹਨੂੰ ਸਰਕਾਰ ਆਪ ਵੀ ਮੰਨਦੀ ਹੈ। ਅੱਛਾ, ਮਿਊਨਿਸਪਲ ਜਾਂ ਕਹਿ ਲਓ ਲੋਕਲ ਇੱਕ ਸਥਿਤੀ ਨਾਲ ਜੁੜੀ ਖਬਰ ਇੱਕ ਹੋਰ ਆ ਜਿਹੜੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਆ। ਪਿਛਲੇ ਸਮੇਂ ਤੋਂ ਨਾ ਸਿਟੀ ਆਫ ਰਿਚਮੰਡ ਦਾ ਗਿਫਟ ਕਾਰਡ ਪ੍ਰੋਗਰਾਮ, ਉਹਨੂੰ ਲੈ ਕੇ ਬੜੀ ਗੱਲਬਾਤ ਚੱਲਦੀ ਰਹੀ ਆ, ਅਤੇ ਗਲੋਬਲ ਵਾਲਿਆਂ ਨੇ ਇਹ 'ਤੇ ਬੜਾ ਕੰਮ ਕੀਤਾ ਡਟ ਕੇ। ਉਹਨਾਂ ਨੇ ਇਹ ਗੱਲ ਕੱਢੀ ਵੀ ਸਿਟੀ ਨੇ ਪਿਛਲੇ 3 ਸਾਲਾਂ ਦੇ ਵਿੱਚ, ਸਿਟੀ ਆਫ ਰਿਚਮੰਡ ਨੇ ਗਿਫਟ ਕਾਰਡਸ ਦੇ ਉੱਪਰ $445,000 ਖਰਚਿਆ। ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਰਾਹੀਂ 493 ਪੰਨੇ ਆਏ, ਜਿਹਦੇ ਵਿੱਚ ਰਸੀਦਾਂ ਅਤੇ ਈਮੇਲਸ ਨੇ। ਇਹ ਜਿਹੜੇ ਗਿਫਟ ਕਾਰਡਸ ਨੇ, ਕੈਗ, ਕੈਕਟਸ ਕਲੱਬ, ਪ੍ਰੀਪੇਡ ਵੀਜ਼ਾ ਕਾਰਡਸ, ਐਮਾਜ਼ੋਨ ਦੇ ਗਿਫਟ ਕਾਰਡ, ਟਿਮ ਹੋਟਨਸ ਦੇ ਕਾਰਡਸ ਨੇ, ਅਤੇ ਜਿਹੜੇ ਕਈ ਇਹ ਕਾਰਡਸ ਦਿੱਤੇ ਗਏ ਸਟਾਫ ਮੈਂਬਰਸ ਨੂੰ ਦਿੱਤੇ ਗਏ ਫੋਰ ਨੋ ਪਰਟੀਕੁਲਰ ਰੀਜ਼ਨ। ਇਹ ਪਹਿਲਾਂ ਵੀ ਜਦੋਂ ਕੁਝ ਮਹੀਨਿਆਂ ਤੋਂ ਇਹ ਖਬਰਾਂ ਚੱਲ ਰਹੀਆਂ ਨੇ, ਜਿਹੜੇ ਗਿਫਟ ਕਾਰਡਸ ਦੀ ਵਰਤੋਂ ਇਸ ਕਦਰ ਕੀਤੀ ਜਾ ਰਹੀ ਹੈ, ਇਸ ਹਿਸਾਬ ਨਾਲ ਕੀਤੀ ਜਾ ਰਹੀ ਆ ਕਿ ਇਹ ਟੈਕਸਪੇਅਰਸ ਦੇ ਪੈਸਿਆਂ ਦੀ ਦੁਰਵਰਤੋਂ ਆ। ਹੁਣ ਰਿਚਮੰਡ ਕਾਊਂਸਲ ਦੀ ਮੀਟਿੰਗ ਹੋਣੀ ਆ ਅਗਲੇ ਹਫ਼ਤੇ, ਉਦੋਂ ਕਾਊਂਸਲ ਮੂਹਰੇ ਇੱਕ ਮਤਾ ਜਾਣਾ ਹੈ ਕਿ ਜਿਹੜੇ ਇਹ ਗਿਫਟ ਕਾਰਡਸ ਦੀ ਵਰਤੋਂ ਇੱਦਾਂ ਕੀਤੀ ਜਾਂਦੀ ਆ, ਇਹਨੂੰ ਡਿਸਕੰਟੀਨਿਊ ਕੀਤਾ ਜਾਵੇ। ਪਰ ਅਜੇ ਵੀ ਰਿਚਮੰਡ ਕਾਊਂਸਲ ਦੇ ਕੋਲ $32,000 ਦੀ ਵੈਲਿਊ ਦੇ ਗਿਫਟ ਕਾਰਡਸ ਪਏ ਨੇ, ਉਹਦਾ ਕੀ ਹੋਊਗਾ? ਸੋ ਦੈਟ ਰਿਮੇਨਸ ਟੂ ਬੀ ਸੀਨ, ਵੇਖਦੇ ਹਾਂ। ਪਰ ਯਾ, $445,000 ਪਿਛਲੇ 3 ਸਾਲਾਂ 'ਚ ਗਿਫਟ ਕਾਰਡਸ 'ਤੇ ਖਰਚਿਆ ਸਿਟੀ ਆਫ ਰਿਚਮੰਡ ਨੇ, ਅਤੇ ਗਿਫਟ ਕਾਰਡਸ ਆਪਣੇ ਹੀ ਮੁਲਾਜ਼ਮਾਂ ਨੂੰ, ਆਪਣੇ ਇੰਪਲੋਈਜ਼ ਨੂੰ ਕੁਝ ਐਗਜ਼ੈਕਟਿਵਸ ਨੂੰ ਬਸ ਇੱਦਾਂ ਹੀ ਵੰਡਤੇ ਫੋਰ ਨੋ ਰੀਜ਼ਨ। ਸੋ ਵੇਖਦੇ ਹਾਂ ਅਗਲੇ ਹਫ਼ਤੇ ਜਦੋਂ ਇੱਥੇ ਮੀਟਿੰਗ ਹੁੰਦੀ ਆ ਸਿਟੀ ਕਾਊਂਸਲ ਦੇ ਵਿੱਚ, ਇਹ ਮਤਾ ਪਾਸ ਹੋ ਹੀ ਜਾਣਾ, ਹੁਣ ਤਾਂ ਕਰਨਾ ਹੀ ਪੈਣਾ ਵੀ ਇਹਦੀ ਵਰਤੋਂ ਹਟਾਓ ਕਿਉਂਕਿ ਇਸ ਕਰਕੇ ਮਿੱਟੀ ਬੜੀ ਪਲੀਤ ਹੋ ਗਈ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ, ਅਤੇ ਵਟਸਐਪ 'ਤੇ ਇੱਕ ਮੈਸੇਜ ਆਇਆ। ਅੱਛਾ, ਕੁਝ ਹੋਰਾਂ ਦੇ ਸਵਾਲ ਨੇ ਕਿ ਮੰਥਲੀ ਪੈਸੇ ਕਿੰਨੇ ਮਿਲਦੇ ਨੇ ਜਿਨ੍ਹਾਂ ਨੂੰ ਟ੍ਰੀਟਮੈਂਟ ਮਿਲਦਾ ਜਾਂਦਾ, ਸੇਫਰ ਸਪਲਾਈ 'ਤੇ ਕਿੰਨਾ ਖਰਚਾ, ਟ੍ਰੀਟਮੈਂਟ ਸੈਂਟਰਸ 'ਤੇ ਕਿੰਨਾ ਖਰਚਾ, ਪੁਲਿਸਿੰਗ, ਹੈਲਥ ਸਰਵਿਸ ਕੋਸਟ, ਅਦਰ ਰਿਲੇਟਿਡ ਸਰਵਿਸਿਜ਼। ਯਾ, ਇਹ ਜਿਹੜਾ ਡੇਟਾ ਹੈਗਾ ਜੀ, ਇਹਦੇ ਵਿੱਚੋਂ ਕੁਝ ਚੀਜ਼ਾਂ ਦੇ ਨੰਬਰਸ ਤਾਂ ਆਈ ਥਿੰਕ ਬੜੇ ਸਟੀਕ ਮਿਲ ਜਾਣਗੇ, ਕਿ ਉਹ ਵੀ ਕਢਾਉਣੇ ਬੜੇ ਮੁਸ਼ਕਲ ਹੋ ਜਾਂਦੇ ਕਈ ਵਾਰੀ ਦੋਜ਼ ਨੰਬਰਸ। ਪਰ ਜਿਹੜੀ ਗੱਲ ਆ ਨਾ ਵੀ ਪੁਲਿਸਿੰਗ 'ਤੇ ਸਪੈਸੀਫਿਕਲੀ ਇਹਦੇ ਕਰਕੇ ਕਿੰਨਾ ਖਰਚਾ, ਹੈਲਥ ਸਰਵਿਸ ਦੇ ਉੱਪਰ ਇਹਦੇ ਕਰਕੇ ਸਪੈਸੀਫਿਕਲੀ ਕਿੰਨਾ ਖਰਚਾ, ਜਿਹੜੀ ਐਂਬੂਲੈਂਸ ਸੇਵਾ ਉਹਦੇ ਉੱਪਰ ਕਿੰਨਾ ਐਕਸਟਰਾ ਭਾਰ ਪੈਂਦਾ ਜਦੋਂ ਤੁਸੀਂ ਇੱਕੋ ਵਿਅਕਤੀ ਨੂੰ ਜਿਹੜਾ ਬਾਰ ਬਾਰ ਓਵਰਡੋਜ਼ ਹੋ ਰਿਹਾ ਫਿਰ ਉਹਨੂੰ ਰਿਵਾਈਵ ਕੀਤਾ। ਕਿੰਨੀ ਜਿਹੀਆਂ ਘਟਨਾਵਾਂ ਵੀ ਹੋਈਆਂ ਕਿ ਇੱਕੋ ਵਿਅਕਤੀ ਨੂੰ ਮਲਟੀਪਲ ਟਾਈਮਸ ਡਿਊਰਿੰਗ ਦ ਸੇਮ ਡੇ ਰਿਵਾਈਵ ਕੀਤਾ ਜਾਂਦਾ, ਉਹਨੂੰ ਉਹ ਫਿਰ ਦੁਬਾਰਾ ਦੁਬਾਰਾ ਭੇਜੀਆਂ ਜਾਂਦੀਆਂ ਨੇ, ਫਸਟ ਰਿਸਪੋਂਡਰਸ ਰੁੱਝੇ ਰਹਿੰਦੇ ਨੇ ਉਹਦੇ 'ਚ। ਸੋ ਉਹ ਵੀ ਤਾਂ ਜਿਹੜਾ ਰੀਸੋਰਸਿਸ ਉਹਦੇ ਕਰਕੇ ਓਕੂਪਾਈ ਹੁੰਦੇ ਪਏ ਨੇ। ਅਤੇ ਫਿਰ ਇੱਕ ਜਿਹੜੀ ਕਰਕਸ ਇੱਕ ਗੱਲ ਹੋਰ ਭੁੱਲਣ ਵਾਲੀ ਨਹੀਂ ਆ ਕਿ ਜੇ ਮਕਸਦ ਇਹ ਆ ਕਿ ਜਿਹੜਾ ਵਿਅਕਤੀ ਨਸ਼ੇ ਦਾ ਆਦੀ ਹੋ ਗਿਆ ਵੀ ਉਹਦੇ ਪ੍ਰਤੀ ਕੰਪੈਸ਼ਨ ਹੋਵੇ, ਬੰਦੇ ਨੂੰ ਸਿਰਫ ਜਿਉਂਦਾ ਰੱਖ ਲੈਣਾ ਪ੍ਰਾਪਤੀ ਨਹੀਂ ਹੈ ਨਾ, ਉਹਨੂੰ ਮੁੜ ਤੋਂ ਇੱਕ ਵਧੀਆ ਜ਼ਿੰਦਗੀ ਦੇ ਰਾਹ 'ਤੇ ਪਾ ਸਕਣਾ, ਕੰਮ 'ਤੇ ਕਰਨ ਵਾਲਾ ਉਹ ਆ। ਪਿਛਲੇ ਸਮੇਂ ਦੇ ਵਿੱਚ ਜਦੋਂ ਕਦੇ ਵੀ ਸਰਕਾਰ ਦੀ ਇਸ ਗੱਲ ਦੇ ਉੱਪਰ ਆਲੋਚਨਾ ਹੋਈ ਜਾਂ ਸਵਾਲ ਉੱਠੇ ਤਾਂ ਕਹਿੰਦੇ ਜੇ ਅਸੀਂ ਬੰਦੇ ਨੂੰ ਜਿਉਂਦਾ ਰੱਖਿਆ ਹੋਇਆ ਤਾਂ ਜੇ ਬੰਦਾ ਜਿਉਂਦਾ ਹੈ ਤਾਂ ਉਹਨੂੰ ਅਸੀਂ ਠੀਕ ਕਰਨ ਵਾਸਤੇ ਵੀ ਉਦੋਂ ਤੱਕ ਹੀ ਉਮੀਦ ਉਹਦੀ ਬਰਕਰਾਰ ਆ ਕਿ ਜੋ ਬੰਦਾ ਹੀ ਨਾ ਬਚਿਆ ਫਿਰ ਉਹ ਠੀਕ ਵੀ ਕਿਵੇਂ ਹੋ ਜਾਊ। ਪਰ ਕੀ ਉਹਨੂੰ ਠੀਕ ਰੱਖਣ ਦੇ ਵਾਸਤੇ ਜਿਸ ਤਰ੍ਹਾਂ ਦੀ ਇੱਕ ਪੋਲਿਸੀ ਲੱਗੀ, ਜਿਸ ਤਰ੍ਹਾਂ ਦਾ ਇੱਕ ਸਟ੍ਰੈਟਜੀ ਅਪਣਾਈ ਗਈ, ਉਹਦੇ ਸਾਹ 'ਤੇ ਚੱਲ ਰਹੇ ਨੇ, ਪਰ ਕੀ ਉਹ ਕੁਆਲਿਟੀ ਆਫ ਲਾਈਫ ਹੈ? ਗੱਲ ਤਾਂ ਬੰਦੇ ਨੂੰ ਕੁਆਲਿਟੀ ਆਫ ਲਾਈਫ ਵਾਲੇ ਪਾਸੇ ਲਿਜਾਣਦੀ ਆ। ਅਤੇ ਹੁਣ ਜਿਹੜੇ ਉਪਰਾਲੇ ਨੇ, ਭਾਵੇਂ ਥੋੜ੍ਹੇ ਥੋੜ੍ਹੇ ਛੋਟੇ ਛੋਟੇ ਕਦਮ ਨੇ, ਪਰ ਕਦਮ ਉੱਧਰਲੇ ਪਾਸੇ ਨੂੰ ਲਏ ਜਾ ਰਹੇ ਨੇ। ਇੱਕ ਮੈਸੇਜ ਆਇਆ ਵਟਸਐਪ 'ਤੇ, ਅਤੇ ਸਾਡੇ ਸੁਣਨ ਵਾਲੇ ਮੈਨੂੰ ਪਤਾ ਵੀ ਇਹ ਕਾਫ਼ੀ ਇਸ ਇਸ਼ੂ ਦੇ ਉੱਪਰ ਸਟੱਡੀ ਕਰਦੇ, ਮੈਂ ਨਾਮ ਇਹਨਾਂ ਦਾ ਨਹੀਂ ਲੈਣਾ ਕਿਉਂਕਿ ਸਮਟਾਈਮਸ ਆਈ ਥਿੰਕ ਇਹਨਾਂ ਦਾ ਜੋ ਲਾਈਨ ਆਫ ਵਰਕ ਆ ਉਹਦੇ ਵਿੱਚ ਆਈ ਡੋਂਟ ਵਾਂਟ ਟੂ ਕ੍ਰੀਏਟ ਅ ਪ੍ਰੋਬਲਮ ਫੋਰ ਹਿਮ, ਪਰ ਉਹਨਾਂ ਨੇ ਇਹ ਕਹਿਣਾ ਵੀ ਡਾਇਰੈਕਟ ਐਂਡ ਇਨਡਾਇਰੈਕਟ ਫੰਡਿੰਗ ਆਫ ਡਾਊਨ ਟਾਊਨ ਈਸਟ ਸਾਈਡ, ਇਹਨੇ ਇਨਡਾਇਰੈਕਟ ਫੰਡਿੰਗ ਇਹਨਾਂ ਦਾ ਕਹਿਣਾ ਵੀ ਤਕਰੀਬਨ $400 million ਜਾਂਦਾ ਸਾਲ ਦਾ ਫੋਰ ਡਾਊਨ ਟਾਊਨ ਈਸਟ ਸਾਈਡ। ਅਤੇ ਜਿਹੜੀ ਉਹ ਟਾਸਕ ਫੋਰਸ ਬਰਾਜ ਜਿਹੜੀ ਕਿ ਵੈਨਕੂਵਰ ਪੁਲਿਸ ਨੇ ਸ਼ੁਰੂ ਕੀਤੀ ਸੀ, ਜਿਹਨੂੰ ਲੈ ਕੇ ਅੱਛਾ ਕੱਲ੍ਹ ਪੁਲਿਸ ਬੋਰਡ ਦੀ ਮੀਟਿੰਗ ਵੀ ਹੋਈ ਹੈ ਸੱਚ, ਕਿਉਂਕਿ ਇੱਕ ਦੋਸ਼ ਲੱਗੇ ਸੀ ਨਾ ਵੀ ਇੱਥੇ ਟਾਸਕ ਫੋਰਸ ਬਰਾਜ ਵਾਲਿਆਂ ਨੂੰ ਕੋਟੇ ਦਿੱਤੇ ਨੇ ਵੀ ਤੁਸੀਂ ਇੰਨੇ ਬੰਦੇ ਅਰੈਸਟ ਕਰਨੇ ਹੀ ਕਰਨੇ ਆ, ਵੀ ਪੋਲੀਟੀਕਲੀ ਮੋਟੀਵੇਟਡ ਅਰੈਸਟ ਕਰਦੇ ਆ। ਉਹਨੂੰ ਲੈ ਕੇ ਜਿਹੜੀ ਵੈਸੇ ਫਾਈਨਲ ਰਿਪੋਰਟ ਹੈਗੀ ਆ ਹੁਣ ਉਹ ਵੈਨਕੂਵਰ ਪੁਲਿਸ ਬੋਰਡ ਦੀ 19 June ਨੂੰ ਜਿਹੜੀ ਮੀਟਿੰਗ ਹੋਣੀ ਆ ਉਹ ਤੋਂ ਪਹਿਲਾਂ ਰਿਪੋਰਟ ਸਾਂਝੀ ਕੀਤੀ ਜਾਏਗੀ। ਇਹ ਜਿਹੜੀ ਟਾਸਕ ਫੋਰਸ ਬਰਾਜ ਹੈਗੀ ਆ ਇਹਦੇ ਉੱਪਰ ਵੀ $5 million ਦਾ ਖਰਚਾ ਲੈਦਾ ਆਉਂਦਾ, ਕਿਉਂਕਿ ਇਹ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਔਰਗਨਾਈਜ਼ਡ ਕ੍ਰਾਈਮ ਨੂੰ ਅਤੇ ਡਰੱਗ ਰਿਲੇਟਡ ਅਤੇ ਬਾਕੀ ਵਾਇਲੈਂਸ ਅਤੇ ਕ੍ਰਾਈਮ ਨੂੰ ਠੱਲ ਪਾਉਣ ਦੇ ਵਾਸਤੇ ਫਰਵਰੀ ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਅਤੇ ਇਸ ਟਾਸਕ ਫੋਰਸ ਦੇ ਆਲੋਚਕਾਂ ਦਾ ਇਹ ਕਹਿਣਾ ਕਿ ਇਹਨੇ ਪੁਲਿਸ ਦਾ ਖਰਚਾ ਤਾਂ ਵਧਾ ਤਾ ਪਰ ਕ੍ਰਾਈਮ ਦੇ ਵਿੱਚ ਕੋਈ ਕਮੀ ਨਹੀਂ ਆਈ, ਪਰ ਵੈਨਕੂਵਰ ਪੁਲਿਸ ਦਾ ਇਹ ਕਹਿਣਾ ਕਿ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਜਦੋਂ ਤੋਂ ਫਰਵਰੀ ਤੋਂ ਇਹ ਟਾਸਕ ਫੋਰਸ ਬਰਾਜ ਸ਼ੁਰੂ ਹੋਈ ਆ ਵਾਇਲੈਂਟ ਕ੍ਰਾਈਮ 30% ਘੱਟ ਗਿਆ ਅਤੇ ਬੜੀ ਵੱਡੀ ਗਿਣਤੀ ਦੇ ਵਿੱਚ ਉੱਥੋਂ ਹਥਿਆਰ ਵਗੈਰਾ ਵੀ ਜ਼ਬਤ ਕੀਤੇ ਗਏ ਨੇ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ, ਅਤੇ ਮੈਂ ਦੱਸ ਦੇਵਾਂ ਜੀ ਜਿਹੜੀ ਇਸ ਵੇਲੇ ਇਲੈਕਸ਼ਨ ਕੈਂਪੇਨ ਚੱਲਦੀ ਪਈ ਆ ਉਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਸਸਕੈਚੁਅਨ ਦੇ ਵਿੱਚ ਨੇ ਅੱਜ। ਕੰਜ਼ਰਵੇਟਿਵ ਪਾਰਟੀ ਦੇਖੋ ਅਖੀਰਲੇ ਦਿਨਾਂ ਦੇ ਵਿੱਚ ਕਿੱਥੇ ਕਿੱਥੇ ਲੀਡਰਸ ਵੱਲੋਂ ਸਟੋਪਸ ਕੀਤੇ ਜਾਂਦੇ ਨੇ, ਕਿੱਥੇ ਜਾਂਦੇ ਨੇ, ਕਿਹੜੀ ਗੱਲ ਕਰਦੇ ਨੇ, ਇਹ ਕਾਫ਼ੀ ਚੀਜ਼ਾਂ ਦੇ ਸੰਕੇਤ ਦਿਆ ਕਰਦੀ ਆ। ਆਮ ਤੌਰ 'ਤੇ ਦੇਖੋ ਸਸਕੈਚੁਅਨ ਇਜ਼ ਦੈਟ ਪਲੇਸ ਜਿਹੜੀ ਕਿ ਕੰਜ਼ਰਵੇਟਿਵਸ ਵਾਸਤੇ ਸਟਰੋਂਗ ਹੋਲਡ ਹੈ, ਪ੍ਰੇਰੀਜ਼ ਕੰਜ਼ਰਵੇਟਿਵਸ ਦਾ ਸਟਰੋਂਗ ਹੋਲਡ ਨੇ, ਐਲਬਰਟਾ, ਮੈਨੀਟੋਬਾ ਅਤੇ ਸਸਕੈਚੁਅਨ। ਪਰ ਕੈਂਪੇਨ ਦੇ ਅਖੀਰਲੀ ਦਿਨਾਂ ਦੇ ਵਿੱਚ ਪੀਅਰ ਪੋਲੀ ਆਫ ਦਾ ਸਸਕੈਚੁਅਨ ਦੇ ਵਿੱਚ ਹੋਣਾ ਕੀ ਇਸ ਗੱਲ ਦਾ ਸੰਕੇਤ ਆ ਕਿ ਐਤਕੀ ਇਹਨਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਸਸਕੈਚੁਅਨ ਦੇ ਵਿੱਚੋਂ ਵੀ ਕੁਝ ਸੀਟਾਂ ਹੱਥੋਂ ਜਾ ਸਕਦੀਆਂ ਨੇ, ਉੱਥੇ ਵੀ ਸਥਿਤੀ ਥੋੜ੍ਹੀ ਡਾਵਾਂਡੋਲ 'ਤੇ ਨਹੀਂ ਹੈ ਕਿਤੇ। ਇੱਕ ਨਾ ਜਿਹੜੀ ਹੋਰ ਗੱਲ ਸਾਹਮਣੇ ਆਈ ਆ, ਦੇਖੋ ਪੀਅਰ ਪੋਲੀਐਵ ਜਾਂ ਫੈਡਰਲ ਕੰਜ਼ਰਵੇਟਿਵਸ ਦੀ ਓਨਟੈਰੀਓ ਦੇ ਪ੍ਰੋਗਰੈਸਿਵ ਕੰਜ਼ਰਵੇਟਿਵਸ ਦੇ ਨਾਲ ਨਾ ਬਣਦੀ ਹੋਣੀ, ਡੱਗ ਫੋਰਡ ਦੇ ਪ੍ਰੋਗਰੈਸਿਵ ਕੰਜ਼ਰਵੇਟਿਵਸ ਨਾਲ ਨਾ ਬਣਦੀ ਹੋਣੀ, ਇਹਦੀਆਂ ਮਿਸਾਲਾਂ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਉਂਦੀਆਂ ਰਹੀਆਂ ਨੇ। ਕਿਉਂਕਿ ਜਦੋਂ ਪੀਅਰ ਪੋਲੀਐਵ ਨੇ ਇਹ ਕਿਹਾ ਗਿਆ ਸੀ ਕਿ ਇਹਨਾਂ ਨੇ ਕਾਲ ਕੀਤੀ ਡੱਗ ਫੋਰਡ ਨੂੰ ਕਿ ਜੀ ਇਲੈਕਸ਼ਨ ਵੇਲੇ ਸਾਡੀ ਮਦਦ ਕਰਿਓ, ਅਤੇ ਡੱਗ ਫੋਰਡ ਨੇ ਤੋੜ ਕੇ ਜਵਾਬ ਦੇ ਦਿੱਤਾ ਸੀ ਵੀ ਮੈਂ ਤਾਂ ਜੀ ਆਪਣੇ ਕੰਮ ਕਾਜ 'ਚ ਬਹੁਤ ਬਿਜ਼ੀ ਹਾਂ, ਮੈਂ ਨਹੀਂ ਤੁਹਾਡੀ ਮਦਦ ਕਰ ਸਕਦਾ। ਹਾਲਾਂਕਿ ਪੀਅਰ ਪੋਲੀਐਵ ਨੇ ਇਸ ਗੱਲ ਨੂੰ ਖਾਰਜ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਸੂਬਾਈ ਪ੍ਰੀਮੀਅਰ ਦੀ ਇਸ ਤਰ੍ਹਾਂ ਦੀ ਮਦਦ ਨਹੀਂ ਮੰਗਦੇ ਪਏ। ਪਰ ਜਿਹੜੇ ਪ੍ਰੋਵਿੰਸ਼ੀਅਲ ਪ੍ਰੀਮੀਅਰਸ ਨੇ, ਜੇ ਉਹਨਾਂ ਦਾ ਸਾਥ ਤੁਹਾਡੇ ਨਾਲ ਹੋਵੇ, ਆਫਕੋਰਸ ਉਹਦਾ ਬੈਨੀਫਿਟ ਤਾਂ ਹੁੰਦਾ। ਅੱਛਾ, ਹੁਣ ਇਕੱਲੇ ਓਨਟੈਰੀਓ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਪ੍ਰੀਮੀਅਰ ਹੀ ਨਹੀਂ ਹਨ ਜਿਹਦੇ ਨਾਲ ਕੰਜ਼ਰਵੇਟਿਵ ਪਾਰਟੀ ਦੀ, ਫੈਡਰਲ ਕੰਜ਼ਰਵੇਟਿਵ ਦੀ ਕੋਈ ਤਣਾਤਣੀ ਹੋਈ ਲੱਗਦੀ ਹੈ। ਇਸੇ ਤਰ੍ਹਾਂ ਦੇ ਸੰਕੇਤ ਮਿਲਦੇ ਪਏ ਨੇ ਨੋਵਾ ਸਕੋਸ਼ੀਆ ਦੇ ਵਿੱਚੋਂ ਵੀ। ਨੋਵਾ ਸਕੋਸ਼ੀਆ ਦੇ ਵਿੱਚ ਵੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਸਰਕਾਰ, ਟਿਮ ਹਿਊਸਟਨ ਉੱਥੋਂ ਦੇ ਪ੍ਰੀਮੀਅਰ ਨੇ, ਪਿਛਲੇ ਸਾਲ ਨਵੰਬਰ ਦੇ ਵਿੱਚ ਉੱਥੇ ਸੂਬਾਈ ਚੋਣਾਂ ਹੋਈਆਂ ਸੀ ਨੋਵਾ ਸਕੋਸ਼ੀਆ ਦੇ ਵਿੱਚ, ਅਤੇ ਉਹਨਾਂ ਸੂਬਾਈ ਚੋਣਾਂ ਦੇ ਵਿੱਚ ਉਦੋਂ ਟਿਮ ਹਿਊਸਟਨ ਨੇ ਇਹ ਕਹਿਤਾ ਸੀ ਕਿ ਉਹ ਆਪਣੀ ਕੈਂਪੇਨ ਦੇ ਵਿੱਚ ਪੀਅਰ ਪੋਲੀਐਵ ਨੂੰ ਇਨਵਾਈਟ ਨਹੀਂ ਕਰਨਗੇ। ਹੁਣ ਇਹ ਗੱਲ ਬੜੀ ਇੰਪੋਰਟੈਂਟ ਆ, ਨਵੰਬਰ ਦੇ ਵਿੱਚ, ਪਿਛਲੇ ਸਾਲ ਦੀ ਨਵੰਬਰ ਦੇ ਵਿੱਚ ਕੰਜ਼ਰਵੇਟਿਵਸ ਫੈਡਰਲੀ ਅਤੇ ਪੀਅਰ ਪੋਲੀਐਵ ਦੀ ਪਾਪੂਲੈਰਿਟੀ ਸਿਖਰਾਂ 'ਤੇ ਸੀ। ਉਸ ਵੇਲੇ ਪੀਅਰ ਪੋਲੀਐਵ ਨੂੰ ਆਪਣੀ ਕੈਂਪੇਨ ਦੇ ਨਾਲ ਜੋੜਨਾ ਇੱਕ ਐਸੈਟ ਸੀ, ਪਰ ਉਹਦੇ ਬਾਵਜੂਦ ਟਿਮ ਹਿਊਸਟਨ ਨੇ ਇਹ ਕਿਹਾ ਸੀ ਕਿ ਉਹ ਪੀਅਰ ਪੋਲੀਐਵ ਨੂੰ ਆਪਣੀ ਕੈਂਪੇਨ ਦੇ ਵਿੱਚ ਇਨਵਾਈਟ ਨਹੀਂ ਕਰਨਗੇ। ਸੋ ਉਹਨਾਂ ਦੀ ਕੈਲਕੂਲੇਸ਼ਨ ਉਹਨਾਂ ਨੂੰ ਇਹ ਦਿਖਾਉਂਦੀ ਸੀ, ਦਰਸਾਉਂਦੀ ਸੀ ਕਿ ਵੀ ਪੀਅਰ ਪੋਲੀਐਵ ਦੇ ਆਉਣ ਨਾਲ ਸਗੋਂ ਨੁਕਸਾਨ ਵੱਧ ਹੋ ਸਕਦਾ। ਉਦੋਂ ਬੈਕ ਇਨ ਨਵੰਬਰ, ਜਦੋਂ ਕਿ ਇੱਕ ਵਾਰ ਫਿਰ ਇਹ ਯਾਦ ਰੱਖੀਏ ਕਿ ਨੈਸ਼ਨਲ ਪੋਲਸ ਦੇ ਵਿੱਚ ਕੰਜ਼ਰਵੇਟਿਵਸ ਕੋਲ ਡਬਲ ਡਿਜਿਟਸ ਦੀ ਲੀਡ ਸੀ, ਕਿ ਜੇ ਉਦੋਂ ਇਲੈਕਸ਼ਨ ਹੋ ਜਾਂਦਾ ਤਾਂ ਕੰਜ਼ਰਵੇਟਿਵਸ ਨੇ ਹੁੰਝਾ ਫਿਰ ਜਿੱਤ ਹਾਸਲ ਕਰਨੀ ਸੀ। ਜਸਟਿਨ ਟਰੂਡੋ ਉਦੋਂ ਉਸ ਸਮੇਂ ਲਿਬਰਲ ਪਾਰਟੀ ਦੇ ਲੀਡਰ ਸੀ, ਪ੍ਰਧਾਨ ਮੰਤਰੀ ਸੀਗੇ। ਸੋ ਉਦੋਂ ਟਿਮ ਹਿਊਸਟਨ ਨੇ ਇਹਨਾਂ ਨੂੰ ਸੱਦਣ ਤੋਂ ਇਨਕਾਰ ਕਰ ਦਿੱਤਾ ਸੀ, ਇਹ ਗੱਲ ਜਦੋਂ ਉਹਨਾਂ ਨੇ ਆਖੀ। ਹੁਣ ਨੋਵਾ ਸਕੋਸ਼ੀਆ ਦੀ ਜਿਹੜੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆ, ਉਹਦੇ ਚਾਰ ਵੱਖੋ ਵੱਖਰੇ ਸੂਤਰਾਂ ਨੇ ਇਹ ਗੱਲ ਦੱਸੀ ਆ ਕਿ ਜਦੋਂ ਇਲੈਕਸ਼ਨ ਤੋਂ ਪਹਿਲਾਂ ਪ੍ਰੀਮੀਅਰ ਟਿਮ ਹਿਊਸਟਨ ਨੇ ਇਹ ਗੱਲ ਕਹੀ ਕਿ ਪੀਅਰ ਪੋਲੀਐਵ ਨੂੰ ਸੱਦਣਾ ਨਹੀਂ, ਉਦੋਂ ਟਿਮ ਹਿਊਸਟਨ ਦੇ ਸਟਾਫ ਨੂੰ ਕਾਲ ਆਈ ਜੈਨੀ ਬਰਨ ਤੋਂ। ਜੈਨੀ ਬਰਨ ਕੌਣ ਨੇ? ਕੰਜ਼ਰਵੇਟਿਵ ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ। ਅਤੇ ਜੈਨੀ ਬਰਨ ਨੇ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਦੇ ਸਟਾਫ ਨੂੰ ਝਾੜ ਪਾਈ, ਅਤੇ ਕਹਿੰਦੇ ਬੜੇ ਔਖੇ ਉਹ ਬੋਲੇ ਵੀ ਜੇ ਪੀਅਰ ਪੋਲੀਐਵ ਦੇਖਿਓ ਪ੍ਰਧਾਨ ਮੰਤਰੀ ਬਣ ਗਏ ਤਾਂ ਅਸੀਂ ਤੁਹਾਡੇ ਸੂਬੇ ਦੀ, ਤੁਹਾਡੀ ਸੂਬਾਈ ਪਾਰਟੀ ਦੀ ਮਦਦ ਕਰਨ ਵਾਸਤੇ ਅਸੀਂ ਵੀ ਹੀ ਵਿਲ ਨੋਟ ਈਵਨ ਲਿਫਟ ਅ ਫਿੰਗਰ, ਹੀ ਵੋਂਟ ਲਿਫਟ ਅ ਫਿੰਗਰ, ਵੀ ਅਸੀਂ ਕੁਛ ਵੀ ਨਹੀਂ ਕਰਨਾ, ਅਸੀਂ ਉਂਗਲ ਤੱਕ ਨਹੀਂ ਚੁੱਕਣੀ, ਵੀ ਅਸੀਂ ਬਾਕੀ ਤਾਂ ਹੋਰ ਛੱਡੋ, ਵੀ ਅਸੀਂ ਕੋਈ ਮਾੜੇ ਮੋਟਾ ਕੰਮ ਵੀ ਤੁਹਾਡੇ ਫੇਵਰ 'ਚ ਨਹੀਂ ਕਰਾਂਗੇ। ਸੋ ਹੁਣ ਉਹਦੇ ਕਰਕੇ ਜਿਹੜੀ ਉਹ ਕੜੱਤਣ ਹੈਗੀ ਆ ਬਿਟਵੀਨ ਦ ਪ੍ਰੋਗਰੈਸਿਵ ਕੰਜ਼ਰਵੇਟਿਵਸ ਇਨ ਨੋਵਾ ਸਕੋਸ਼ੀਆ ਐਂਡ ਦ ਫੈਡਰਲ ਕੰਜ਼ਰਵੇਟਿਵਸ, ਉਹ ਉਦੋਂ ਦੀ ਚੱਲਦੀ ਆ ਰਹੀ ਆ। ਅਤੇ ਪੀਅਰ ਪੋਲੀਐਵ ਨੋਵਾ ਸਕੋਸ਼ੀਆ ਦੇ ਵਿੱਚ ਵੀ ਗਏ ਸੀਗੇ, ਕੈਂਪੇਨ ਸਟੋਪ ਉਹਨਾਂ ਦਾ ਉੱਥੇ ਸੀਗਾ, ਹੀ ਵਾਜ਼ ਦੇਅਰ ਡੇ ਬਿਫੋਰ ਯੈਸਟਰਡੇ। ਅਤੇ ਪੀਅਰ ਪੋਲੀਐਵ ਦਾ ਇਹ ਇਸ ਕੈਂਪੇਨ ਦੌਰਾਨ ਨੋਵਾ ਸਕੋਸ਼ੀਆ ਦਾ ਇਕਲੌਤਾ ਟ੍ਰਿਪ ਸੀ, ਅਤੇ ਇਸ ਕੈਂਪੇਨ ਦੌਰਾਨ ਪੀਅਰ ਪੋਲੀਐਵ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਨੂੰ ਨਹੀਂ ਮਿਲੇ, ਮੁਲਾਕਾਤ ਉਹਨਾਂ ਦੀ ਨਹੀਂ ਹੋਈ। ਹੁਣ ਤੁਸੀਂ ਇਹ ਦੇਖੋ, ਜਦੋਂ ਇੱਥੇ ਮਾਰਕ ਕਾਰਨੀ ਆਏ ਸੀ, ਮਾਰਕ ਕਾਰਨੀ ਨਾਲ ਡੇਵਿਡ ਈਬੀ ਨੇ ਮੀਟਿੰਗ ਕੀਤੀ ਸੀ, ਮਾਰਕ ਕਾਰਨੀ ਖੁਦ ਵਿਕਟੋਰੀਆ ਗਏ ਸੀ, ਹਾਲਾਂਕਿ ਪ੍ਰੋਵਿੰਸ਼ੀਅਲ ਐਨਡੀਪੀ ਨੇ ਐਂਡੋਰਸ ਕੀਤਾ ਹੋਇਆ ਹੈ ਜਗਮੀਤ ਸਿੰਘ ਦੀ ਐਨਡੀਪੀ ਨੂੰ, ਉਹਦੇ ਬਾਵਜੂਦ ਮਾਰਕ ਕਾਰਨੀ ਅਤੇ ਬੀਸੀ ਦੇ ਪ੍ਰੀਮੀਅਰ ਵਿਚਕਾਰ ਮੁਲਾਕਾਤ ਹੁੰਦੀ ਆ। ਪਰ ਨੋਵਾ ਸਕੋਸ਼ੀਆ ਗਏ ਪੀਅਰ ਪੋਲੀਐਵ ਦੀ ਉੱਥੋਂ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਪ੍ਰੀਮੀਅਰ ਦੇ ਨਾਲ ਮੁਲਾਕਾਤ ਨਹੀਂ ਹੁੰਦੀ। ਸੋ ਇਸ ਗੱਲ ਨੂੰ ਲੈ ਕੇ ਕਈ ਇਸ ਨੂੰ ਐਕਸਟਰਾਪੋਲੇਟ ਕਰਕੇ ਇਹ ਸੋਚ ਰਹੇ ਨੇ ਕਿ ਇਸ ਦਿਸ ਗੋਇੰਗ ਟੂ ਬੀ ਕਿ ਇਹ ਵੀ ਇੱਕ ਚੈਲੰਜ ਦਾ ਸੰਕੇਤ ਹੈ ਕੰਜ਼ਰਵੇਟਿਵ ਵਾਸਤੇ। ਉੱਥੇ ਹੀ ਇਹ ਕਹਿਣਾ ਹੈ ਪੀਅਰ ਪੋਲੀਐਵ ਦੇ ਜਿਹੜੇ ਟੀਮ ਮੈਂਬਰਸ ਨੇ, ਉਹਨਾਂ ਨੇ ਸਟੇਟਮੈਂਟ ਜਾਰੀ ਇਹ ਕੀਤੀ ਆ ਕਿ ਟਿਮ ਹਿਊਸਟਨ ਅਤੇ ਪੀਅਰ ਪੋਲੀਐਵ ਨੇ ਨੋਵਾ ਸਕੋਸ਼ੀਆ ਦੇ ਇਲੈਕਸ਼ਨ ਤੋਂ ਪਹਿਲਾਂ ਵੀ, ਨੋਵਾ ਸਕੋਸ਼ੀਆ ਜਿਹੜਾ ਸੂਬਾਈ ਇਲੈਕਸ਼ਨ ਪਿਛਲੇ ਸਾਲ ਨਵੰਬਰ 'ਚ ਹੋਇਆ, ਉਹ ਤੋਂ ਪਹਿਲਾਂ ਵੀ ਅਤੇ ਉਹ ਤੋਂ ਬਾਅਦ ਵੀ ਨੋਵਾ ਸਕੋਸ਼ੀਆ ਦੇ ਲੋਕਾਂ ਲਈ, ਨੋਵਾ ਸਕੋਸ਼ੀਅਨਸ ਲਈ ਜਿਹੜੇ ਇੰਪੋਰਟੈਂਟ ਮੁੱਦੇ ਨੇ ਉਹਦੇ ਬਾਰੇ ਗੱਲਬਾਤ ਕੀਤੀ ਹੈ। ਕਈਆਂ ਦਾ 'ਚ ਇਹ ਵੀ ਮੰਨਣਾ ਕਿ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਕਿਤੇ ਉਹ ਪੀਅਰ ਪੋਲੀਐਵ ਦੀ ਜੌਬ 'ਤੇ ਤਾਂ ਨਹੀਂ ਅੱਖ ਰੱਖ ਰਹੇ, ਕਿਤੇ ਉਹਨਾਂ ਨੂੰ ਇਸ ਗੱਲ ਦੀ ਉਮੀਦ ਤਾਂ ਨਹੀਂ ਆ, ਜਾਂ ਉਹ ਉਹਨਾਂ ਦੀ ਕੈਲਕੂਲੇਸ਼ਨ ਇਹ ਤਾਂ ਨਹੀਂ ਕਹਿੰਦੀ ਕਿ ਜੇ ਇਸ ਇਲੈਕਸ਼ਨ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਜੇ ਸਰਕਾਰ ਨਹੀਂ ਬਣਾ ਪਾਉਂਦੀ ਤਾਂ ਇਹ ਗੱਲ ਕਾਫੀ ਹੱਦ ਤੱਕ ਸਪਸ਼ਟ ਆ ਵੀ ਪੀਅਰ ਪੋਲੀਐਵ ਨੂੰ ਫਿਰ ਅਸਤੀਫਾ ਦੇਣਾ ਪੈਣਾ। ਤਾਂ ਕੀ ਟਿਮ ਹਿਊਸਟਨ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ? ਕਿਉਂਕਿ ਪੀਅਰ ਪੋਲੀਐਵ ਦੀ ਕੈਂਪੇਨ ਵਾਸਤੇ ਇਸ ਹਫ਼ਤੇ ਨੋਵਾ ਸਕੋਸ਼ੀਆ ਪਹੁੰਚਣ ਤੋਂ ਇੱਕ ਦਿਨ ਪਹਿਲਾਂ ਟਿਮ ਹਿਊਸਟਨ ਨੇ ਇੱਕ ਵੀਡੀਓ ਪੋਸਟ ਕੀਤੀ ਆ ਜਿਹੜੀ ਕਿ ਬੜੀ ਕੈਂਪੇਨ ਸਟਾਈਲ ਵੀਡੀਓ ਆ। ਉਹ ਤੁਹਾਨੂੰ ਯਾਦ ਹੋਏਗਾ ਇੱਕ ਲੇਟ 90s ਦੇ ਵਿੱਚ ਨਾ ਇੱਕ ਵੀਡੀਓ ਚੱਲੀ ਸੀ, ਐਡ ਸੀ ਮੋਲਸਨ ਕੈਨੇਡੀਅਨ ਦੀ, ਉਹ ਬੀਅਰ ਕੰਪਨੀ ਦੀ ਐਡ ਸੀ, ਆਈ ਐਮ ਕੈਨੇਡੀਅਨ ਬੀਅਰ ਐਡ, ਉਹਦੇ ਉਸ ਤਰਜ 'ਤੇ ਉਸ ਸਟਾਈਲ ਦੀ ਇੱਕ ਐਡ ਬਣਾਈ ਗਈ ਆ ਜਿਹੜੀ ਕਿ ਜਿਹੜੀ ਪੋਸਟ ਕੀਤੀ ਗਈ ਟਿਮ ਹਿਊਸਟਨ ਵੱਲੋਂ। ਸੋ ਇਹ ਉੱਧਰਲੇ ਪਾਸੇ ਹੋਇਆ। ਅੱਛਾ, ਇੱਕ ਕੁਇਕਲੀ ਗੱਲ ਮੈਂ ਹੋਰ ਜ਼ਰੂਰ ਸਾਂਝੀ ਕਰ ਲਵਾਂ, ਇਹ ਵੀ ਇੰਪੋਰਟੈਂਟ ਆ। ਡੋਨਲਡ ਟਰੰਪ ਅਤੇ ਮਾਰਕ ਕਾਰਨੀ ਵਿਚਕਾਰ 28 ਮਾਰਚ ਨੂੰ ਜਿਹੜੀ ਟੈਲੀਫੋਨ ਕਾਲ ਹੋਈ ਸੀ, ਜਿਹਦੇ ਬਾਰੇ ਕੱਲ੍ਹ ਰੇਡੀਓ ਕੈਨੇਡਾ ਨੇ ਰਿਪੋਰਟ ਸਾਂਝੀ ਕੀਤੀ ਵੀ ਟਰੰਪ ਨੇ ਕਾਰਨੀ ਨਾਲ ਉਸ ਗੱਲਬਾਤ ਦੌਰਾਨ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਆਖੀ ਸੀ। ਫਿਰ ਸਵਾਲ ਇਹ ਉੱਠੇ ਸੀ ਕਿ 28 ਤਰੀਕ ਦੀ ਉਸ ਗੱਲਬਾਤ ਨੂੰ ਜਿਸ ਹਿਸਾਬ ਦੇ ਨਾਲ ਮਾਰਕ ਕਾਰਨੀ ਨੇ ਮੀਡੀਆ ਨੂੰ ਅਤੇ ਲੋਕਾਂ ਨੂੰ ਰਿਲੇਅ ਕੀਤਾ, ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਟਰੰਪ ਨੇ ਕੈਨੇਡੀਅਨ ਸੋਵਰਨਟੀ ਦਾ ਸਤਿਕਾਰ ਕੀਤਾ, ਵੀ ਫਿਰ ਇਹਦੀ ਗੱਲ ਤਾਂ ਉਹ ਤੋਂ ਉਲਟ ਹੋਈ। ਸੋ ਜ਼ਾਹਰ ਹੈ ਕਿ ਇਸ ਚੀਜ਼ ਬਾਰੇ ਕੱਲ੍ਹ ਪੁੱਛਿਆ ਜਾਣਾ ਸੀ ਮਾਰਕ ਕਾਰਨੀ ਨੂੰ। ਮਾਰਕ ਕਾਰਨੀ ਨੇ ਇਹ ਕਿਹਾ, ਦੇਖੋ ਵੀ ਪ੍ਰੈਜੀਡੈਂਟ ਟਰੰਪ ਦੇ ਦਿਮਾਗ 'ਚ ਕਹਿੰਦੇ ਕਈ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਬਹੁਤ ਕੁਝ ਕਹਿ ਦਿੰਦੇ ਨੇ, ਪਰ ਜਿਹੜਾ ਐਸੈਂਸ ਸੀਗਾ ਗੱਲਬਾਤ ਦਾ ਕਿ ਗੱਲ ਕਿੱਦਾਂ ਚੱਲੀ ਅਤੇ ਕਿੱਥੇ ਆ ਕੇ ਖਤਮ ਹੋਈ, ਕਹਿੰਦੇ ਉਹ ਉਹੀ ਸੀ ਜੋ ਮੈਂ ਤੁਹਾਨੂੰ ਦੱਸਿਆ ਸੀ। ਜਿਹੜੀ ਕਹਿੰਦੇ ਟਰੰਪ ਨੇ 51st ਸਟੇਟ ਵਾਲੀ ਜਿਹੜੀ ਗੱਲ ਸੀ ਉਹ ਕਹੀ, ਪਰ ਕਹਿੰਦੇ ਇਹ ਦੇਖੋ ਵੀ ਕਨਵਰਸੇਸ਼ਨ ਖਤਮ ਕਿੱਥੇ ਹੋਈ। ਅਤੇ ਮਾਰਕ ਕਾਰਨੀ ਦਾ ਇਹ ਕਹਿਣਾ ਸੀ, ਕਹਿੰਦੇ ਟਰੰਪ ਦੇ ਦਿਮਾਗ 'ਚ ਦੇਅਰ ਆਰ ਸਰਟਨ ਥਿੰਗਸ ਹੀ ਹੈਜ਼ ਇਨ ਹਿਜ਼ ਮਾਇੰਡ, ਅਤੇ ਉਹ ਗੱਲਾਂ ਫਿਰ ਕਿਤੇ ਨਾ ਕਿਤੇ ਮੂਹਰੇ ਆ ਜਾਂਦੀਆਂ ਨੇ। ਸੋ ਇਹ ਜਿਹੜੀ ਗੱਲ ਆ ਕੱਲ੍ਹ ਉਹਨਾਂ ਨੇ ਇਸ ਹਿਸਾਬ ਨਾਲ ਹੈਂਡਲ ਕੀਤੀ। ਇਸ ਚੀਜ਼ ਨੂੰ ਲੈ ਕੇ ਜਗਮੀਤ ਸਿੰਘ ਨੇ ਕ੍ਰਿਟੀਸਿਜ਼ਮ ਕੀਤਾ ਮਾਰਕ ਕਾਰਨੀ ਦਾ। ਉਹਨੇ ਕਿਹਾ ਵੀ ਕਾਰਨੀ ਇਜ਼ ਨੋਟ ਬੀਂਗ ਸਟ੍ਰੇਟ ਅਪ ਵਿਦ ਕੈਨੇਡੀਅਨਸ, ਵੀ ਸਿੱਧੀ ਸਿੱਧੀ ਗੱਲ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸੀ। ਈਵ ਫਰਾਂਸੁਆ ਬਲੈਂਸ਼ੈਟ ਜਿਹੜੇ ਕਿ ਬਲੋਕ ਕਿਊਬੈਕਵਾ ਦੇ ਲੀਡਰ ਨੇ, ਉਹ ਥੋੜ੍ਹੇ ਹੋਰ ਜ਼ਿਆਦਾ ਤਿੱਖੇ ਰੋਂ ਦੇ ਵਿੱਚ ਸੀ। ਉਹਨਾਂ ਨੇ ਕਿਹਾ ਵੀ ਕਾਰਨੀ ਆਪਣੇ ਆਪ ਨੂੰ ਕ੍ਰਾਈਸਿਸ ਮੈਨੇਜਰ ਕਹਿੰਦੇ ਨੇ, ਨੈਗੋਸ਼ੀਏਟਰ ਕਹਿੰਦੇ ਨੇ, ਜੇ ਉਹਨਾਂ ਦੀ ਇਹੀ ਗੱਲ ਗਲਤ ਨਿਕਲੀ ਵੀ ਟਰੰਪ ਨੇ ਤਾਂ ਜੀ 51ਵੀਂ ਟਰੰਪ ਨੇ ਕੈਨੇਡੀਅਨ ਸੋਵਰਨਟੀ ਦਾ ਸਤਿਕਾਰ ਕੀਤਾ ਸੀ, ਫਿਰ ਹੋਰ ਵੀ ਕਿਹੜੀਆਂ ਕਿਹੜੀਆਂ ਗੱਲਾਂ ਗਲਤ ਨੇ ਸਾਨੂੰ ਕੀ ਪਤਾ। ਪੀਅਰ ਪੋਲੀਐਵ ਨੇ ਜਦੋਂ ਕੱਲ੍ਹ ਡਿਊਰਿੰਗ ਦ ਡੇ ਜਦੋਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਗਿਆ, ਉਦੋਂ ਤਾਂ ਉਹਨਾਂ ਨੇ ਇਹ ਕਿਹਾ ਵੀ ਦੇਖੋ ਜੀ ਇਹ ਮਾਰਕ ਕਾਰਨੀ ਦੀ ਕਾਲ ਸੀ ਟਰੰਪ ਨਾਲ, ਤੁਸੀਂ ਕਾਰਨੀ ਨੂੰ ਹੀ ਪੁੱਛੋ। ਉਹਨਾਂ ਨੇ ਇੱਥੇ ਕੋਈ ਸਿਆਸੀ ਵਾਰ ਇਸ ਗੱਲ 'ਤੇ ਨਹੀਂ ਕੀਤਾ, ਜੋ ਕਿ ਥੋੜ੍ਹੀ ਹੈਰਾਨੀ ਵਾਲੀ ਗੱਲ ਸੀ। ਪਰ ਕੱਲ੍ਹ ਰਾਤੀਂ ਇੱਕ ਰੈਲੀ ਦੇ ਵਿੱਚ ਪੀਅਰ ਪੋਲੀਐਵ ਨੇ ਜ਼ਰੂਰ ਕਿਹਾ ਕਿ ਦੇਖੋ ਮਾਰਕ ਕਾਰਨੀ ਦਾ ਝੂਠ ਫੜਿਆ ਗਿਆ ਕਿ ਉਹਨਾਂ ਨੇ ਜਿਹੜੀ ਟਰੰਪ ਨਾਲ 28 ਮਾਰਚ ਨੂੰ ਗੱਲ ਕੀਤੀ ਸੀ ਉਹਦੇ ਵਿੱਚ ਜੋ ਗੱਲਬਾਤ ਹੋਈ ਸੀ ਉਹਨੂੰ ਸਹੀ ਤਰੀਕੇ ਬਿਆਨ ਨਹੀਂ ਕੀਤਾ। ਪਰ ਮਾਰਕ ਕਾਰਨੀ ਓਵਰਆਲ ਕੱਲ੍ਹ ਇਸ ਜਦੋਂ ਉਹਨਾਂ ਨੂੰ ਇੱਥੇ ਕ੍ਰੋਸ ਕੁਐਸਚਨਿੰਗ ਕੀਤੀ ਗਈ ਮੀਡੀਆ ਵੱਲੋਂ, ਕਿਤੇ ਥੋੜ੍ਹੇ ਜਿਹੇ ਉਹ ਬੰਦਾ ਹੁੰਦਾ ਨਾ ਜਿਵੇਂ ਥੋੜ੍ਹਾ ਜਿਹਾ ਜਿਵੇਂ ਚੜ੍ਹ ਜਾਂਦਾ, ਉਹ ਚਿੜਚਿੜਾਹਟ 'ਤੇ ਨਜ਼ਰ ਆਈ, ਪਰ ਓਵਰਆਲ ਜਿਹੜਾ ਜਵਾਬ ਸੀ ਉਹ ਉਸਨੂੰ ਸਹੀ ਤਰੀਕੇ ਨੈਵੀਗੇਟ ਕਰ ਗਏ।